मैं जुद विचारै देह अनित नानित रहै जस नाव चढ़ै भव सागर तारै धन जियो तेह को जग मैं मुख ते हर चित मैं जुद विचारै देह अनित नानित रहै जस नाव चढ़ै भव सागर तारै धीरज धाम बनाए एह तन बुद्ध सो दीपक ज्यों जियारै ज्ञान है की बढ़नी मनहों हाथ लै कातरता कुतवार बहारै देह शिवा बर मोहे है शुभ कर्मन ते कबहूँ न डरों ना डरों अरसों जब जाए लरों निश्चय कर अपने जीत करों अर सिख हो अपने ही मन को यह लालच होगुण तो उचरों जब आव की ओ दिन दान बने अति ही रण में तब जूझ मरों कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप लेहो तुम कथा सुधारी मुँह को चरै शास्त्र खट पिंग गिरन चढ़ जाए अंध लकै बदरो सुने जो काल कृपा कराए सजन सच्चा पातशाहु सिरसा हांदै साहु जिस पास बैठिया सोही है सबना दा वेसाहु सजन सच्चा पातशाहु सिरसा हांदै साहु जिस पास बैठिया सोही है सबना दा वेसाहु
वाहिगुरू साहिब जी चाओ पई संबत सत्रह सहस पणिज अर्ध सहस फुन तीन कहिज भाद्रव सुदी अष्टमी रववारा तीर सतुद्रव ग्रंथ सुधारा चौपाई संबत सत्रह सहस पणिज
वाहिगुरु जी का खालसा वाहिगुरु जी की फतेह परम सन्मान योग सतगुरु महाराज साहिब जी दी साजी नवाजी होई गुरु का खास रूप गुरु खालसा साध संगत जीओ सतगुरु गरीब नवाज पातशाह जी दी अत्यंत कृपालता रहमत बख्शस दा सदका आपां सर्वत गुरसिख माई भाई अत्यंत वडभागी हाँ जो दसां सतगुरां दे आत्मक ज्ञान स्वरूप चावर छत्र तख्त दे मालक जुगो जुग अटल नाम बाणी के बोहित सर्व जीआं दे उधार करता रूहानियत दे मुजस्मे साहिब सतगुरु श्री गुरु ग्रंथ साहिब जी दी पावन पवित्र सुंदर गोद अंदर सुभाईमान होके दिन दे समागम दियां हाजरियां भर के लाहे प्राप्त कर रहे हाँ दास तो पहला आप जी ने सतगुरु साहिब जी दी पावन पवित्र हजूरी अंदर महान सूरवीर बहादुर सरदार भगत सिंह जी का आप जी प्रसंग सरवण कर रहे सो श्री गुरु हरगोबिंद साहिब महाराज जी अते साहिब सतगुरु श्री गुरु गोबिंद सिंह साहिब महाराज पातशाह जी ने गुरु खालसे पंथ दे अंदर खालसा जी चार महान पदवियां स्थापित कीतियां ने जिन्हां चार महान पदवियां दे विचों एक गुरु नानक साहिब जी दे घर दी पदवी है गुरु के कीर्तनियां दी और दूसरी पदवी है गुरु घर दे अंदर महान गुरमत दा प्रचार करन वालियां दी। तीसरी पदवी गुरु घर दे अंदर ढाडियां गुरसिखां दी है। ते चौथी पदवी गुरु घर दे अंदर महान कवियां दी और कवीसरां दी है। श्री गुरु गोबिंद सिंह साहिब महाराज पातशाह जी ने इन्हां चारां पदवियां नूं महान अदब ते सत्कार दिता है। जिथे गुरु घर दे अंदर पहला रबाब दे नाल कीर्तन करिया करदे गुरु के महान कीर्तनियां नूं सतगुरु साहिब जी ने बहुत भारी वड्डा सत्कार दिता। इस दे नाल नाल गुरु साहिब जी दे समें तो ही गुरमुख गुरसिख गुरबाणी दियां कथा विचारां गुरमत दा प्रचार करदे रहे। जिस तरह भाई साहिब भाई गुरदास साहिब जी ने और इस तरह भाई माधो जी आदिक गुरसिखां दे प्रसंग आउंदे है। सतगुरु श्री गुरु अर्जन साहिब महाराज जी आप गुरबाणी दी अमृत बाणी दी कथा करदे रहे। श्री गुरु गोबिंद सिंह साहिब महाराज जी ने आप गुरु काशी तख्त श्री दमदमा साहिब तलवंडी साबो विखे आप श्री गुरु ग्रंथ साहिब जी की कथा कीती। इन्हां पदवियां नूं सतगुरु साहिब महाराज जी ने महान वड्डा आदब ते सत्कार किया। उत्थे नाल नाल गुरु घर के अंदर कवियां नूं भी बहुत भारी वड्डा सन्मान किया। श्री गुरु गोबिंद सिंह महाराज जी इतने महान आप वड्डे कवि विद्वान हन। उन्होंने पौंटा साहिब जी की धरती के महान कवियां नूं वरदान दिते। एक एक कविता दियां बहुत भारी सोने दियां मोहरां सतगुरु साहिब महाराज बख्शिश करदे। इस तरह सतगुरु हरगोबिंद साहिब महाराज जी दे समें तो गुरु घर दे अंदर और सूरबीर पैदा करन वास्ते ये ढाडियां दी टकसाल कायम कीती, जिन्हां दे विच दसम पातशाह गुरु गोबिंद सिंह साहिब महाराज जी ने भी बेअंत गुरसिखां नूं जिथे गुरमत दा प्रचार करदे हन उत्थे नाल नाल गुरसिखां दे अंदर सूरबीरता अणख पैदा करन वास्ते हजूर पातशाह जी ने वह महान ढाडियां दी प्रथा सूरबीरां दी प्रथा जिहड़ी है वो कायम कीती। सो उन्हां विचों आप जी कवीसरी जथियां दे पासों आप जी ने विचारां इतिहास सरवण कीता है। सो आओ साहिब सतगुरु श्री गुरु गोबिंद सिंह महाराज जी दी जिहड़ी अमृत बाणी है जिसनों गुरु खालसे पंथ दे अंदर श्री दसम ग्रंथ दी बाणी करके आख्या जांदा है। श्री गुरु गोबिंद सिंह महाराज जी ने भी दसम पातशाह जी ने यह बाणी दी जो रचना कीती है इस दा मूल सिद्धांत दसिया है कि केवल गुरसिखां दे अंदर एक सूरबीरता पैदा करन वास्ते है। दसम कथा भागवत की पाखा करी बनाए अवर वासना नाहे प्रभ धर्म युद्ध कह चाहे। उत्थे श्री गुरु गोबिंद सिंह साहिब महाराज जी दे दर घर दे अंदर एक ऐसा सिद्धांत है ये आपां सारियां नूं भली प्रकार विदित होवे। संगत जी गुरु नानक साहिब जी दे घर दा अद्वैत मत है। गुरु नानक साहिब दे घर दे अंदर किसी दे नाल कोई द्वैत नहीं है, कोई ईरखा नहीं है, कोई वैर भाव नहीं है। फिर आपां सोचांगे कि गुरु घर दे अंदर इतने महान बड़े धर्मी सूरबीर किवें बने। सतगुरु हरगोबिंद साहिब महाराज पातशाह जी ने मीरी पीरी दियां दो ये महान श्री साहिबां क्यों धारण कीतियां जे गुरु नानक साहिब जी का घर अद्वैतवादी है। खालसा जी सानू इस गल की समझ होनी चाहिए क्योंकि सिख किसी भी मत का किसी भेख का किसी भी कौम का कोई दुश्मन नहीं है, कोई बैरी नहीं है। गुरसिख हमेशा जदों भी कोई किसी तरह के नाल उद्यमी बनता है जेडे कि जुल्म हो रहे ने उन्हां जुल्म हो रहे जुल्मां नूं खत्म करन वास्ते गुरसिख उत्साहित हुंदा है। ਗੁਰਸਿੱਖ ਦਾ ਜਿਤਨਾ ਵੀ ਯਤਨ ਹੁੰਦਾ ਹੈ ਆਪ ਕਿਸੇ 'ਤੇ ਪਹਿਲਾਂ ਵਾਰ ਨਾ ਕਰਨਾ ਔਰ ਕਿਸੇ 'ਤੇ ਹੋ ਰਹੇ ਜ਼ੁਲਮ ਨੂੰ ਗੁਰਸਿੱਖ ਸਹਾਰਦਾ ਨਹੀਂ ਔਰ ਗੁਰਸਿੱਖ ਪਰਉਪਕਾਰੀ ਹੈ ਸਤਿਗੁਰੂ ਸਾਹਿਬ ਜੀ ਪਰਉਪਕਾਰੀ ਹਨ ਜੇ ਕਿਸੇ ਦੇ ਕੋਈ ਥੱਪੜ ਮਾਰ ਕੇ ਕਿਸੇ ਨੂੰ ਮਾਰ ਮੁਕਾ ਕੇ ਭਲਾ ਹੁੰਦਾ ਹੋਵੇ ਗੁਰੂ ਕਾ ਸਿੱਖ ਪਰਉਪਕਾਰੀ ਹੈ ਉਹ ਪਰਉਪਕਾਰ ਕਰਨਾ ਚਾਹੁੰਦਾ ਮਾਤਾ ਦਾ ਪੁੱਤਰ ਦੇ ਨਾਲ ਕੋਈ ਵੈਰ ਨਹੀਂ ਹੁੰਦਾ ਮਨ ਦੇ ਅੰਦਰ ਭਾਵਨਾ ਔਰ ਬੱਚੇ ਦੇ ਪ੍ਰਤੀ ਪਿਆਰ ਹੁੰਦਾ ਹੈ ਪਰ ਜਦੋਂ ਬੱਚਾ ਕੋਈ ਗਲਤੀਆਂ ਕਰਦਾ ਹੈ ਮਾਂ ਬਾਪ ਤਾੜਦੇ ਹੈ ਇਹ ਮਾਂ ਬਾਪ ਦਾ ਇੱਕ ਧਰਮ ਬਣਦਾ ਹੁੰਦਾ ਇਸੇ ਤਰ੍ਹਾਂ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਸਤਿਗੁਰੂ ਸਾਹਿਬਾਨ ਹਨ ਸਤਿਗੁਰੂ ਸਾਹਿਬ ਜੀ ਸਾਰੇ ਸੰਸਾਰ ਦਾ ਭਲਾ ਚਾਹੁੰਦੇ ਹੈ ਔਰ ਸਾਰੇ ਹੀ ਏਕ ਪਿਤਾ ਏਕ ਸਕੇ ਹਮ ਬਾਲਕ ਹਾਂ ਇੱਕ ਆਪਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਾਲਕ ਪੁੱਤਰਾਂ ਦੀ ਨਿਆਈ ਹਾਂ ਪਰ ਜਿਨ੍ਹਾਂ ਮਨੁੱਖਾਂ ਨੇ ਮਨ ਦੇ ਅੰਦਰ ਮਲੀਨਤਾ ਧਾਰਨ ਕਰਕੇ ਜ਼ੁਲਮ ਕਰਨ ਲੱਗ ਜਾਂਦੇ ਹਨ ਉਹਨਾਂ ਨੂੰ ਜ਼ੁਲਮ ਤੋਂ ਰੋਕਣ ਵਾਸਤੇ ਇਹ ਸਾਰੇ ਉੱਦਮ ਅਤੇ ਯਤਨ ਕੀਤੇ ਜਾਂਦੇ ਹੈ ਜਿਸ ਤਰ੍ਹਾਂ ਦਾ ਮਾਤਾ ਦੇ ਮਨ ਦੇ ਅੰਦਰ ਬੱਚੇ ਪ੍ਰਤੀ ਕੋਈ ਵੈਰ ਨਹੀਂ ਹੁੰਦਾ ਕੇਵਲ ਬੱਚੇ ਨੂੰ ਸਿੱਧੇ ਰਸਤੇ 'ਤੇ ਪਾਉਣ ਵਾਸਤੇ ਮਾਤਾ ਕਈ ਵਾਰ ਉਸਨੂੰ ਥੱਪੜ ਵੀ ਮਾਰ ਦਿੰਦੇ ਹੈ ਇਸੇ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਛੇਵੇਂ ਸਰੂਪ ਦੇ ਅੰਦਰ ਜਿਹੜੇ ਪਹਿਲਾਂ ਸ਼ਾਂਤਮਈ ਢੰਗ ਦੇ ਨਾਲ ਲੋਕਾਂ ਨੂੰ ਪ੍ਰਚਾਰ ਕਰਕੇ ਗੁਰਮਤਿ ਗੁਰਸਿੱਖੀ ਦੇ ਨਾਲ ਜੋੜਦੇ ਰਹੇ ਪਰ ਜਿਨ੍ਹਾਂ ਦੇ ਮਨ ਪੱਥਰ ਬਣ ਚੁੱਕੇ ਸੀ ਮਨ ਦੇ ਅੰਦਰ ਬਹੁਤੀ ਮਲੀਨਤਾ ਹੋ ਚੁੱਕੀ ਸੀ ਉਹ ਜ਼ੁਲਮ ਕਰਨੋਂ ਨਹੀਂ ਸਨ ਰੁਕਦੇ ਫਿਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਛੇਵੇਂ ਜਾਮੇ ਦੇ ਅੰਦਰ ਮੀਰੀ ਔਰ ਪੀਰੀ ਦੀਆਂ ਦੋ ਸ੍ਰੀ ਸਾਹਿਬਾਂ ਧਾਰਨ ਕੀਤੀਆਂ ਜਿਸ ਤਰ੍ਹਾਂ ਕਿਸੇ ਮਨੁੱਖ ਦੇ ਕਿਸੇ ਆਪਣੇ ਸਰੀਰ ਦੇ ਅੰਗ ਦੇ ਉੱਪਰ ਕੋਈ ਫੋੜਾ ਬਣ ਜਾਵੇ ਜਿਸ ਵੇਲੇ ਡਾਕਟਰ ਵੈਦ ਹਕੀਮ ਦੇ ਕੋਲ ਜਾਂਦੇ ਹਾਂ ਤਾਂ ਉਸ ਨੂੰ ਉਹ ਇਲਾਜ ਕਰਨ ਵਾਸਤੇ ਦਵਾਈਆਂ ਆਦਿਕ ਦਿੰਦਾ ਹੈ ਪਰ ਜੇ ਕਿਤੇ ਉਹੀ ਜਿਹੜਾ ਫੋੜਾ ਹੈ ਫਿਣਸੀ ਹੈ ਉਹ ਵੱਧ ਕੇ ਭਿਆਨਕ ਰੂਪ ਧਾਰਨ ਕਰ ਲਵੇ ਤਾਂ ਉਸ ਤੋਂ ਬਾਅਦ ਫਿਰ ਜਿਹੜੇ ਡਾਕਟਰ ਹਨ ਉਹ ਆਪਰੇਸ਼ਨ ਕਰਕੇ ਉਸ ਨੂੰ ਉਸ ਦੀਆਂ ਜਿਹੜੀਆਂ ਦੂਰ ਤੱਕ ਜੜ੍ਹਾਂ ਬਣ ਚੁੱਕੀਆਂ ਨੇ ਆਪਰੇਸ਼ਨ ਕਰਕੇ ਉਸ ਦੇ ਮਾਦੇ ਨੂੰ ਖਤਮ ਕਰਨ ਵਾਸਤੇ ਡਾਕਟਰ ਆਪਰੇਸ਼ਨ ਕਰਦੇ ਹਨ ਇਸੇ ਤਰ੍ਹਾਂ ਪੰਜ ਸਰੂਪਾਂ ਦੇ ਅੰਦਰ ਸ਼ਾਂਤਮਈ ਢੰਗ ਦੇ ਨਾਲ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਦਰ ਘਰ ਦੇ ਅੰਦਰ ਉਪਦੇਸ਼ ਦਿੱਤਾ ਜਿਹੜੇ ਲੋਕ ਸ਼ਾਂਤਮਈ ਢੰਗ ਦੇ ਨਾਲ ਜ਼ੁਲਮ ਕਰਨ ਤੋਂ ਹਟ ਗਏ ਚੰਗੇ ਰਸਤੇ 'ਤੇ ਪੈਂਦੇ ਰਹੇ ਪਰ ਜਿਹੜੇ ਲੋਕ ਬਿਲਕੁਲ ਬਹੁਤ ਸਖਤ ਕਠੋਰ ਬਣ ਚੁੱਕੇ ਸਨ ਜ਼ੁਲਮ ਕਰਨ ਤੋਂ ਨਹੀਂ ਰੁਕੇ ਉਹਨਾਂ ਨੂੰ ਫਿਰ ਛੇਵੇਂ ਜਾਮੇ ਦੇ ਅੰਦਰ ਹੱਥ ਦੇ ਅੰਦਰ ਸ੍ਰੀ ਸਾਹਿਬਾਂ ਲੈ ਕੇ ਉਹਨਾਂ ਦੇ ਆਪਰੇਸ਼ਨ ਕਰਨੇ ਸ਼ੁਰੂ ਕੀਤੇ ਬਾਗ ਦੇ ਵਿੱਚ ਆਪਾਂ ਵੇਖਦੇ ਹਾਂ ਮਾਲੀ ਅਨੇਕਾਂ ਕਿਸਮ ਦੇ ਫੁੱਲ ਲਾਉਂਦਾ ਹੈ ਬਾਗ ਦੇ ਵਿੱਚ ਬੜੀ ਕਿਸਮ ਦੇ ਫੁੱਲ ਲੱਗੇ ਹੁੰਦੇ ਨੇ ਪਰ ਜਿਹੜੇ ਬੂਟਿਆਂ ਨੂੰ ਬਿਮਾਰੀ ਲੱਗ ਜਾਵੇ ਜਿਹੜਾ ਸਿਆਣਾ ਮਾਲੀ ਹੈ ਉਹ ਬੂਟੇ ਨੂੰ ਪੱਟ ਕੇ ਪਰਾਂ ਮਾਰਦਾ ਹੈ ਤਾਂ ਕਿ ਜਿਹੜੇ ਬਾਕੀ ਦੇ ਦੂਸਰੇ ਬੂਟੇ ਹਨ ਉਹਨਾਂ ਨੂੰ ਇਹ ਬਿਮਾਰੀ ਲੱਗ ਨਾ ਜਾਵੇ ਇਸੇ ਤਰ੍ਹਾਂ ਕੋਈ ਫਲ ਆਦਿਕ ਆਪਾਂ ਵੇਖਦੇ ਹਾਂ ਜਿਹੜੇ ਫਲ ਦਾਗੀ ਬਣ ਜਾਣ ਅਤੇ ਅਸੀਂ ਚੱਕ ਕੇ ਉਸ ਨੂੰ ਬਾਹਰ ਸਿੱਟ ਦਿੰਦੇ ਹਾਂ ਤਾਂ ਕਿ ਜਿਹੜੇ ਇਹ ਫਲ ਦੂਸਰਿਆਂ ਨੂੰ ਦਾਗੀ ਨਾ ਕਰ ਦੇਣ ਇਸੇ ਤਰ੍ਹਾਂ ਗੁਰੂ ਘਰ ਦਾ ਕਿਸੇ ਦੇ ਨਾਲ ਵੈਰ ਭਾਵ ਨਹੀਂ ਹੈ ਕੇਵਲ ਜ਼ੁਲਮ ਨੂੰ ਰੋਕਣ ਵਾਸਤੇ ਜ਼ੁਲਮ ਨੂੰ ਖਤਮ ਕਰਨ ਵਾਸਤੇ ਮਿਟਾਉਣ ਵਾਸਤੇ ਇਹ ਐਸੇ ਉੱਦਮ ਅਤੇ ਯਤਨ ਕੀਤੇ ਜਾਂਦੇ ਨੇ ਗੁਰਸਿੱਖ ਦਾ ਜੀਵਨ ਪਰਉਪਕਾਰੀ ਜੀਵਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਧਰਮੀ ਯੋਧਿਆਂ ਦਾ ਆਦਰਸ਼ ਦੱਸਿਆ ਹੈ ਧੰਨ ਜੀਓ ਤੇ ਕੋ ਜਗ ਮੈਂ ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ ਦੇਹ ਅਨਿਤ ਨਾ ਨਿਤ ਰਹਿ ਜਸ ਨਾਵ ਚੜ੍ਹੈ ਭਵ ਸਾਗਰ ਤਾਰੈ ਧੀਰਜ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉਂ ਉਜਿਆਰੈ ਗਿਆਨ ਹੈ ਕੀ ਵੱਢਣੀ ਮਨਹੋ ਹਾਥ ਲੈ ਕਾਤਰ ਤਾਕਤਵਾਰ ਬਹਾਰੇ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਮ ਗ੍ਰੰਥ ਬਾਣੀ ਦੇ ਅੰਦਰ ਦੋ ਕਿਸਮ ਦੀ ਬਾਣੀ ਖਾਲਸਾ ਜੀ ਰਚੀ ਹੈ। ਇੱਕ ਹੈ ਪਰਮਤ ਅਨੁਵਾਦ ਬਾਣੀ ਦੀ ਰਚਨਾ, ਦੂਸਰੀ ਹੈ ਸਵੈ ਮਤ ਅਨੁਵਾਦ ਬਾਣੀ ਦੀ ਰਚਨਾ। ਸੋ ਇਹ ਦਸਮ ਗ੍ਰੰਥ ਬਾਣੀ ਦੇ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਦੋ ਕਿਸਮ ਦੀ ਬਾਣੀ ਦੀ ਰਚਨਾ ਕੀਤੀ ਹੈ। ਆਪਣੇ ਕੋਲ ਸਮਾਂ ਨਹੀਂ ਬਹੁਤਾ ਵਿਸਥਾਰ ਦੇ ਵਿੱਚ ਜਾ ਸਕੀਏ, ਔਰ ਗੁਰੂ ਘਰ ਦੇ ਅੰਦਰ ਜ਼ਿਆਦਾਤਰ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੀ ਪ੍ਰੇਰਣਾ ਦਾ ਮੁੱਖ ਕੇਂਦਰਤ ਹੈ। ਗੁਰੂ ਘਰ ਦੇ ਅੰਦਰ ਧਰਮ ਨੂੰ ਬਚਾਉਣ ਵਾਸਤੇ, ਇਸੇ ਤਰ੍ਹਾਂ ਭਗਤੀ ਨੂੰ ਬਚਾਉਣ ਵਾਸਤੇ ਸ਼ਕਤੀ ਦੀ ਸਹਾਇਤਾ ਲਈ ਗਈ ਹੈ। ਇਸ ਵਾਸਤੇ ਕੇਵਲ ਸ਼ਕਤੀ ਹੀ ਮਹਾਨ ਨਹੀਂ, ਸ਼ਕਤੀ ਦੇ ਨਾਲ ਨਾਲ ਮੁੱਖ ਗੁਰੂ ਘਰ ਦੇ ਅੰਦਰ ਭਗਤੀ ਹੈ। ਇਸੇ ਤਰ੍ਹਾਂ ਸ਼ਸਤਰ ਜਿਹੜੇ ਹਨ ਇੱਕ ਵਾੜ ਦੀ ਨਿਆਈ ਹਨ। ਜਿਹੜਾ ਧਰਮ ਹੈ ਭਗਤੀ ਹੈ, ਤਾਂ ਕਿ ਇਸ ਦੇ ਵਿੱਚ ਕੋਈ ਜ਼ਾਲਮ ਆ ਕਰਕੇ ਵਿਘਨ ਨਾ ਪਾ ਸਕੇ। ਜਿਸ ਤਰ੍ਹਾਂ ਆਪਾਂ ਖੇਤਾਂ ਦੇ ਅੰਦਰ ਵਾੜ ਕਰਦੇ ਹਾਂ, ਜਿਹੜੀ ਵਾੜ ਹੈ ਉਹ ਖੇਤ ਦੀ ਰਾਖੀ ਵਾਸਤੇ ਹੋਇਆ ਕਰਦੀ ਹੈ, ਜਿਹੜੀ ਖੇਤੀ ਹੈ ਉਹ ਕਦੇ ਵਾੜ ਵਾਸਤੇ ਨਹੀਂ ਕੀਤੀ ਜਾਂਦੀ। ਇਸੇ ਤਰ੍ਹਾਂ ਗੁਰੂ ਘਰ ਦੇ ਅੰਦਰ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਰਹਿ ਸਕੀਏ, ਧਰਮੀ ਬਣ ਸਕੀਏ, ਵਾਹਿਗੁਰੂ ਜੀ ਦੀ ਸੇਵਾ ਸਿਮਰਨ ਭਗਤੀ ਕਰ ਸਕੀਏ, ਅਸੀਂ ਪੂਰਨ ਤੌਰ 'ਤੇ ਆਦੀ ਦੇ ਨਾਲ ਇਹ ਐਸੇ ਮਹਾਨ ਧਾਰਮਿਕ ਕਾਰਜ ਕਰ ਸਕੀਏ, ਇਸ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਵਿਘਨ ਰੁਕਾਵਟ ਨਾ ਆ ਕਰਕੇ ਬਣੇ। ਇਸ ਕਾਰਨ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਜਿਹੜੀ ਸ਼ਕਤੀ ਹੈ, ਤਲਵਾਰ ਹੈ, ਗੁਰੂ ਖਾਲਸੇ ਪੰਥ ਨੂੰ ਇਹ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਦੋ ਚੀਜ਼ਾਂ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਮੰਗ ਕੇ ਲਈਆਂ ਨੇ। ਦੇਗ ਤੇਗ ਜੱਗ ਮੈਂ ਦਉ ਚੱਲੈ, ਰਾਖ ਆਪ ਮੋਹੇ ਔਰ ਨਾ ਦਲੈ। ਗੁਰੂ ਘਰ ਦੇ ਅੰਦਰ ਇੱਕ ਦੇਗ ਹੈ, ਲੰਗਰ ਹੈ, ਦੂਸਰਾ ਤੇਗ ਤਲਵਾਰ ਹੈ। ਪਰ ਗੁਰੂ ਘਰ ਦੇ ਅੰਦਰ ਜਿਹੜਾ ਮੇਨ ਜ਼ਿਆਦਾ ਹੈ ਉਪਦੇਸ਼, ਉਹ ਸੰਗਤ ਜੀ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਦਾ ਹੈ। ਜਦੋਂ ਪ੍ਰੇਮਾ ਭਗਤੀ ਦੇ ਵਿੱਚ ਕੋਈ ਵਿਘਨ ਅਤੇ ਰੁਕਾਵਟ ਬਣਦੀ ਹੈ, ਕੋਈ ਜ਼ਾਲਮ ਵਿਰੋਧੀ ਆ ਕਰਕੇ ਸਿਮਰਨ ਭਗਤੀ, ਪ੍ਰੇਮਾ ਭਗਤੀ ਨਹੀਂ ਕਰਨ ਦਿੰਦਾ, ਉਸ ਵਾਸਤੇ ਫਿਰ ਭਗਤੀ ਦੇ ਵਿੱਚੋਂ ਸ਼ਕਤੀ ਪੈਦਾ ਹੁੰਦੀ ਹੈ। ਇਸ ਕਾਰਨ ਕਰਕੇ ਜੇ ਮਨੁੱਖ ਦੇ ਕੇਵਲ ਇੱਕ ਪੱਖ ਦੇ ਅੰਦਰ ਸ਼ਕਤੀ ਹੈ, ਭਗਤੀ ਨਹੀਂ, ਤਾਂ ਉਹ ਵੀ ਜਿਹੜੇ ਸ਼ਸਤਰ ਹਨ ਇੱਕ ਜ਼ਾਲਮ ਬਣ ਜਾਂਦੇ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਜ਼ਿਆਦਾਤਰ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਦਾ ਵਰਣਨ ਹੈ। ਔਰ ਸਾਰਿਆਂ ਸਰੂਪਾਂ ਦੇ ਅੰਦਰ ਜਦੋਂ ਆਪਾਂ ਧਿਆਨ ਮਾਰ ਕੇ ਵੇਖਦੇ ਹਾਂ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਖਾਸ ਕਰਕੇ ਵਾਰ ਵਾਰ ਸਾਨੂੰ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੀ ਪ੍ਰੇਰਣਾ ਦਿੱਤੀ ਹੈ। ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਇਤਿਹਾਸ ਨੂੰ ਵਿਚਾਰ ਕੇ ਵੇਖੀਏ, ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਲਿਖੇ ਹਨ, ਕਰਤਾਰਪੁਰ ਦੀ ਧਰਤੀ ਦਾ ਜ਼ਿਕਰ ਹੈ। ਭਾਈ ਗੁਰਦਾਸ ਜੀ ਦੇ ਬਚਨ ਆਉਂਦੇ ਨੇ ਕਿ ਕਰਤਾਰਪੁਰ ਸਾਹਿਬ ਦੇ ਵਿੱਚ ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣਿਆਈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪ ਵਾਹਿਗੁਰੂ ਜੀ ਦੀ ਸਿਮਰਨ ਭਜਨ ਬੰਦਗੀ ਕੀਤੀ ਅਤੇ ਸਾਨੂੰ ਕਰਨ ਦੀ ਪ੍ਰੇਰਣਾ ਦਿੱਤੀ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਜਿਹੜੇ ਗੁਰਸਿੱਖਾਂ ਨੇ ਦਰਸ਼ਨ ਦੀਦਾਰ ਕੀਤੇ ਗੋਬਿੰਦਵਾਲ ਦੀ ਧਰਤੀ 'ਤੇ, ਗੋਬਿੰਦਵਾਲ ਗੋਬਿੰਦਪੁਰੀ ਸਮ ਜੱਲਣ ਤੀਰ ਵਿਪਾਸ ਬਣਾਇਓ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਕਿਲ੍ਹਾ ਸਾਹਿਬ ਗੁਰਸਥਾਨ ਬਣਿਆ ਹੋਇਆ ਹੈ। ਸਤਿਗੁਰੂ ਅਮਰਦਾਸ ਜੀ ਸਾਰੀ ਸਾਰੀ ਰਾਤ ਕਿਲ੍ਹੇ ਨੂੰ ਪਕੜ ਕਰਕੇ ਬਿਰਧ ਅਵਸਥਾ ਦੇ ਵਿੱਚ ਵੀ ਵਾਹਿਗੁਰੂ ਜੀ ਦੀ ਭਜਨ ਬੰਦਗੀ ਸਿਮਰਨ ਕਰਦੇ ਰਹੇ। ਅੱਜ ਵੀ ਗੁਰੂ ਕੇ ਪਾਵਨ ਇਤਿਹਾਸ ਉਹ ਸਾਨੂੰ ਯਾਦ ਦਿਲਵਾਉਂਦੇ ਹਨ। ਇਸੇ ਤਰ੍ਹਾਂ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ, ਜਿਨ੍ਹਾਂ ਦੀ ਯਾਦ ਦੇ ਅੰਦਰ ਇਹ ਅਸਥਾਨ ਮਹਾਂਪੁਰਖਾਂ ਨੇ ਸਥਾਪਿਤ ਕੀਤਾ ਹੈ, ਔਰ ਮਹਾਂਪੁਰਖਾਂ ਨੇ ਜਿਨ੍ਹਾਂ ਸਤਿਗੁਰੂ ਸਾਹਿਬਾਂ ਦੀ ਯਾਦ ਦੇ ਅੰਦਰ, ਸਤਿਗੁਰੂ ਹਰ ਰਾਏ ਸਾਹਿਬ ਜੀ ਦੀ ਯਾਦ ਦੇ ਅੰਦਰ ਇਹ ਅਸਥਾਨ ਸਥਾਪਿਤ ਕੀਤਾ ਹੈ। ਸਤਿਗੁਰੂ ਹਰ ਰਾਏ ਸਾਹਿਬ ਜੀ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਤੇ ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਅੰਦਰ 101 ਪਾਠ ਜਪ ਜੀ ਸਾਹਿਬ ਜੀ ਦੇ ਹਰ ਰੋਜ਼ ਸਤਿਗੁਰੂ ਹਰਿ ਰਾਏ ਸਾਹਿਬ ਜੀ ਆਪ ਕਰਿਆ ਕਰਦੇ ਸਨ। ਜਿੱਥੇ 101 ਗਾਗਰ ਦੇ ਨਾਲ ਸਤਿਗੁਰੂ ਹਰਿ ਰਾਏ ਸਾਹਿਬ ਜੀ ਇਸ਼ਨਾਨ ਕਰਦੇ, 101 ਜਾਮੇ ਦਾ ਕਲੀਆਂ ਦਾ ਚੋਗਾ ਪਹਿਨਦੇ, ਉੱਥੇ ਹਜ਼ੂਰ ਪਾਤਸ਼ਾਹ ਜੀ 101 ਜਪਜੀ ਸਾਹਿਬ ਜੀ ਦਾ ਪਾਠ ਕਰਦੇ। 5 ਸਾਲ ਦੀ ਉਮਰ ਦੇ ਅੰਦਰ ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦਾ ਪਾਠ ਆਪ ਪ੍ਰੇਮ ਦੇ ਨਾਲ ਕਰਨ ਲੱਗ ਪਏ ਸਨ। ਬਾਬਾ ਗੁਰਦਿੱਤਾ ਜੀ, ਜੋ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਹਨ, ਉਹਨਾਂ ਦੇ ਸਤਿਗੁਰੂ ਹਰਿ ਰਾਏ ਸਾਹਿਬ ਜੀ ਸਾਹਿਬਜ਼ਾਦੇ ਸਪੁੱਤਰ ਨੇ। ਬਾਬਾ ਗੁਰਦਿੱਤਾ ਜੀ ਨੇ ਆਪ ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੂੰ ਸੰਥਿਆ ਕਰਵਾਈ। ਅਰਬੀ ਫਾਰਸੀ ਦੇ ਅੰਦਰ ਮਹਾਨ ਵਿੱਦਿਆ ਪ੍ਰਾਪਤ ਕਰ ਲਈ ਛੋਟੀ ਉਮਰ ਦੇ ਅੰਦਰ। ਫਿਰ ਇਸੇ ਤਰ੍ਹਾਂ 36 ਲੱਖ ਮੂਲ ਮੰਤਰ ਦੇ ਜਾਪ, ਇਸੇ ਤਰ੍ਹਾਂ ਤਕਰੀਬਨ ਬਹੁਤ ਭਾਰੀ 18 ਸਾਲ ਤੱਕ ਲਗਾਤਾਰ 21 ਵਾਹਿਗੁਰੂ 101 ਪਾਠ ਜਪਜੀ ਸਾਹਿਬ ਜੀ ਦੇ ਕਰਦੇ ਰਹੇ। ਇਤਿਹਾਦ ਕੇ ਸਤਿਗੁਰੂ ਹਰਿ ਰਾਏ ਸਾਹਿਬ ਜੀ ਦੇ ਪਾਵਨ ਇਤਿਹਾਸ ਦੇ ਵਿੱਚੋਂ ਆਪਾਂ ਨੂੰ ਬਚਨ ਮਿਲਦੇ ਨੇ। ਜੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੂਰਬਲੇ ਜਨਮ ਦਾ ਪ੍ਰਸੰਗ ਅਸੀਂ ਦਸਮ ਬਾਣੀ ਦੇ ਅੰਦਰ ਪੜ੍ਹਦੇ ਹਾਂ, ਹੇਮਕੁੰਟ ਪਰਬਤ ਹੈ ਜਹਾਂ, ਸਬਤ ਸਰਿੰਗ ਸੋਭਤ ਹੈ ਤਹਾਂ, ਸਬਤ ਸਰਿੰਗ ਤਹਿ ਨਾਮ ਕਹਾਵਾ, ਪੰਡ ਰਾਜ ਜਹ ਯੋਗ ਕਮਾਵਾ, ਤਹਿ ਹਮਦਕ ਤਪੱਸਿਆ ਸਾਧੀ, ਮਹਾਂਕਾਲ ਕਾਲ ਕਾ ਅਰਾਧੀ। ਜਿਹੜਾ ਮਹਾਂਕਾਲ ਪਰਮਾਤਮਾ ਵਾਹਿਗੁਰੂ ਹੈ, ਕਾਲ ਦਾ ਕਾਲ ਕਰਨ ਵਾਲਾ, ਉਸਦੇ ਅਰਾਧਨ ਵਾਲੇ ਬਣੇ। ਐਸੀ ਸਤਿਗੁਰੂ ਸਾਹਿਬ ਜੀ ਨੇ ਤਪੱਸਿਆ ਕੀਤੀ, ਦੁਆ ਤੇ ਏਕ ਰੂਪ ਹੋਏ ਗਏ। ਐਸੇ ਮਹਾਨ ਉਗਰ ਤਪ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕੀਤਾ। ਇਸੇ ਤਰ੍ਹਾਂ ਗੁਰੂ ਘਰ ਦੇ ਅੰਦਰ ਨਾਮ ਸਿਮਰਨ ਦੀ ਬਹੁਤ ਭਾਰੀ ਵੱਡੀ ਮਹਾਨਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਜੇ ਅਸੀਂ ਕੀਰਤਨ ਸੁਣਦੇ ਹਾਂ ਤਾਂ ਵੀ ਸੰਗਤ ਜੀ, ਸਾਰੀ ਗੁਰਬਾਣੀ ਦੇ ਅੰਦਰ ਨਾਮ ਦੀ ਮਹਾਨਤਾ ਹੈ। ਜਦੋਂ ਅਸੀਂ ਗੁਰੂ ਘਰ ਦੇ ਅੰਦਰ ਕਥਾ ਵਿਚਾਰ ਸੁਣਦੇ ਹਾਂ ਤਾਂ ਵੀ ਗੁਰੂ ਘਰ ਦੇ ਅੰਦਰ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਨਾਮ ਸਿਮਰਨ ਦੀ ਬਾਤ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਲਿਖੇ ਹਨ, ਪਿੱਛੇ ਵਿਚਾਰੇ ਹਨ, ਜੋ ਕੱਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ। ਇਸੇ ਤਰ੍ਹਾਂ ਜਿਨ ਨਰ ਨਾਮ ਤਿਉਹਾਰੋ ਕਹਾ, ਦਾਰਦ ਦੁਸ਼ਟ ਦੁੱਖ ਤੇ ਰਹਾ, ਅਤੇ ਇਸ ਤੋਂ ਆਦਿਕ ਲੈ ਕੇ ਏਕ ਵਾਰ ਜਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ। ਇਹ ਬਚਨ ਆਪਾਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿਚਾਰ ਦੇ ਆਏ ਹਾਂ। ਇਹਨਾਂ ਸ਼ਬਦਾਂ ਦੇ ਅੰਦਰ ਆਪਣੇ ਮਨ ਦੇ ਵਿੱਚ ਇੱਕ ਇਹ ਵਿਚਾਰ ਪੈਦਾ ਹੋਇਆ ਸੀ ਕਿ ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਇੱਕ ਵਾਰ ਵੀ ਨਾਮ ਦਾ ਸਿਮਰਨ ਕੀਤਾ ਉਹ ਕਾਲ ਦੀ ਫਾਹੀ ਤੋਂ ਬਚ ਗਿਆ। ਇਹ ਅਸੀਂ ਸਾਰੇ ਬੰਦਗੀ ਕਰਦੇ ਹਾਂ, ਸਿਮਰਨ ਕਰਦੇ ਹਾਂ, ਕਈ ਵਾਰ ਸੋਚਦੇ ਹਾਂ ਭਜਨ ਬੰਦਗੀ ਸਿਮਰਨ ਕਰਦਿਆਂ ਹੋਇਆਂ ਮਨ ਦੇ ਵਿੱਚ ਰਸ ਨਹੀਂ ਆਇਆ, ਮਨ ਦੇ ਅੰਦਰ ਵਾਹਿਗੁਰੂ ਜੀ ਦੇ ਆਨੰਦ, ਖੇੜਾ, ਖੁਸ਼ੀ ਇਹ ਪ੍ਰਾਪਤ ਨਹੀਂ ਹੋਈ, ਇਸ ਦਾ ਕਾਰਨ ਕੀ ਹੈ? ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਇਹ ਬਚਨ ਆਪਾਂ ਵਿਚਾਰ ਰੂਪ ਦੇ ਅੰਦਰ ਸਾਂਝੇ ਕਰਨੇ ਹਨ ਕਿ ਸੰਗਤ ਜੀ, ਜਦੋਂ ਆਪਾਂ ਨਾਮ ਸਿਮਰਦੇ ਹਾਂ, ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਜਿਹੜੇ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਜੀ ਨੇ ਬਾਣੀ ਪੜ੍ਹਨ ਦੀ ਸਾਨੂੰ ਜਾਤ ਦੱਸੀ ਹੈ, ਜਿਹੜੇ ਅਭਿਆਸੀ ਮਹਾਂਪੁਰਖ, ਮਹਾਨ ਤਪੱਸਵੀ, ਜਪੀ ਤਪੀ, ਜਿਨ੍ਹਾਂ ਨੂੰ ਵਾਹਿਗੁਰੂ ਜੀ ਦੇ ਨਾਮ ਦਾ ਰਸ ਆਇਆ ਹੈ, ਜਦੋਂ ਉਹਨਾਂ ਦੇ ਕੋਲੋਂ ਆਪਾਂ ਇਹ ਬੈਠ ਕੇ ਸਰਵਣ ਕਰਦੇ ਹਾਂ, ਕਿਉਂਕਿ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਵਚਨ ਹੈ ਕਿ ਜਿੰਨੀ ਸਖੀ ਸਹੁਰਾਵਿਆ ਤਿੰਨ ਪੁੱਛੋਂ ਜਾਏ। ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਆਨੰਦ ਮਾਣਿਆ ਹੈ ਉਹਨਾਂ ਨੂੰ ਜਾ ਕੇ ਪੁੱਛੀਏ ਕਿ ਤੁਹਾਨੂੰ ਰਸ ਕਿਵੇਂ ਆਇਆ ਹੈ, ਤਾਂ ਉਹ ਗੁਰਮੁਖ ਦੱਸਦੇ ਹਨ ਕਿ ਜਦੋਂ ਆਪਾਂ ਬੰਦਗੀ ਕਰਦੇ ਹਾਂ, ਸਿਮਰਨ ਕਰਦੇ ਹਾਂ, ਇਸ ਦੇ ਨਾਲ ਨਾਲ ਸਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਇੱਕ ਤਾਂ ਅਸੀਂ 3 ਸਰੀਰ ਕਰਕੇ ਪਾਪ ਕਰਦੇ ਹਾਂ, ਦੋਸ਼ ਕਰਦੇ ਹਾਂ, 4 ਆਪਣੀ ਜਵਾਨ ਕਰਕੇ ਪਾਪ ਕਰਦੇ ਹਾਂ, ਤਿੰਨ ਅਸੀਂ ਆਪਣੇ ਮਨ ਕਰਕੇ ਪਾਪ ਕਰਦੇ ਹਾਂ। ਜਿਨ੍ਹਾਂ ਪਾਪਾਂ ਕਰਕੇ ਇਹ 10 ਦੋਸ਼ਾਂ ਕਰਕੇ ਅਸੀਂ ਵਾਹਿਗੁਰੂ ਜੀ ਦਾ ਭਜਨ ਸਿਮਰਨ ਕੀਤਾ ਹੋਇਆ ਸਾਡਾ ਸਫਲਾ ਨਹੀਂ ਬਣਦਾ। ਇਸ ਵਾਸਤੇ ਪਹਿਲਾਂ ਸਰੀਰ ਦੇ 3 ਦੋਸ਼ ਕਿਹੜੇ ਹਨ? ਇੱਕ ਤਾਂ ਸਰੀਰ ਕਰਕੇ ਕਿਸੇ ਦੀ ਵਸਤੂ ਨੂੰ ਬਿਨਾਂ ਦਿੱਤਿਆਂ ਗ੍ਰਹਿਣ ਕਰਨਾ, ਭਾਵ ਚੋਰੀ ਕਰਨੀ ਕਿਸੇ ਵਸਤੂ ਦੀ। ਇਹ ਸਰੀਰ ਕਰਕੇ ਜੇ ਅਸੀਂ ਮਾੜਾ ਕਰਮ ਕਰਦੇ ਹਾਂ, ਕਿਸੇ ਮਨੁੱਖ ਦੀ ਕੋਈ ਉਹਦੇ ਬਿਨਾਂ ਪੁੱਛੇ ਤੋਂ ਬਿਨਾਂ ਦੱਸੇ ਤੋਂ ਕੋਈ ਵਸਤੂ ਗ੍ਰਹਿਣ ਕਰਦੇ ਹਾਂ, ਇਹ ਚੋਰੀ ਦੇ ਵਿੱਚ ਆਉਂਦੀ ਹੈ। ਜੇ ਅਸੀਂ ਸਿਮਰਨ ਵੀ ਕਰ ਰਹੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਪਰ ਇਹ ਸਰੀਰ ਕਰਕੇ ਕੋਈ ਚੋਰੀਆਂ ਕਰਦੇ ਹਾਂ, ਤਾਂ ਵੀ ਵਾਹਿਗੁਰੂ ਜੀ ਦੇ ਨਾਮ ਦੇ ਰਸੀਏ ਨਹੀਂ ਬਣ ਸਕਦੇ, ਕਿਉਂਕਿ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਵਚਨ ਹੈ, ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਔਰ ਦੂਸਰਾ ਜਿਹੜਾ ਹੈ, ਅਸੀਂ ਸਰੀਰ ਕਰਕੇ ਪਾਪ ਕਰਦੇ ਹਾਂ, ਕੋਈ ਜੀਵਾਂ ਦੀ ਹਿੰਸਾ ਕਰਨੀ, ਕੋਈ ਜੀਵਾਂ ਨੂੰ ਮਾਰਨਾ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਚਨ ਆਪਾਂ ਪੜ੍ਹਦੇ ਹਾਂ, ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ, ਲੇ ਜਵਾਬ ਖੁਦਾਏ, ਦਫ਼ਤਰ ਲੇਖਾ ਨੀਕ ਸਹਿ ਮਾਰ ਮੋਹੇ ਮੋਹੇ ਖਾਏ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਚਨ ਹਨ, ਜੀ ਬੱਧ ਹੋ ਸੋ ਧਰਮ ਕਰ ਥਾਪ ਹੋ। ਜੇ ਜੀਵਾਂ ਨੂੰ ਮਾਰਨਾ, ਅਸੀਂ ਧਰਮ ਸਥਾਪਿਤ ਕਰ ਲਿਆ, ਤਾਂ ਭਗਤ ਜੀ ਕਹਿੰਦੇ ਅਧਰਮ ਕਹੋ ਕਤ ਭਾਈ, ਫਿਰ ਪਾਪ ਦੀ ਕੀ ਪਰਿਭਾਸ਼ਾ ਹੋਵੇਗੀ। ਆਪਸ ਕਹੋ ਮੁਨਵਰ ਕਰ ਥਾਪੋ, ਜੇ ਜੀਵਾਂ ਨੂੰ ਮਾਰ ਕੇ ਫਿਰ ਵੀ ਆਪਣੇ ਆਪ ਨੂੰ ਸ੍ਰੇਸ਼ਟ ਮਨੁੱਖ ਖਵਾਓਗੇ, ਕਹਿੰਦੇ ਕਾਕੋ ਕਹੋ ਕਸਾਈ, ਫਿਰ ਕਸਾਈ ਦੀ ਪਰਿਭਾਸ਼ਾ ਕੀ ਹੈ, ਕਸਾਈ ਕਿਸ ਨੂੰ ਆਖਿਆ ਜਾਏਗਾ। ਭਾਈ ਗੁਰਦਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਬਚਨ ਹਨ, ਜੇ ਕਾ ਸਾਈ ਉਧਰਿਆ, ਜੀਆ ਘਾਇ ਨਾ ਖਾਈਐ ਭੰਗਾ, ਕਿ ਜੇ ਸਧਨਾ ਕਸਾਈ ਵਾਹਿਗੁਰੂ ਜੀ ਦੀ ਭਜਨ ਬੰਦਗੀ ਕਰਕੇ, ਗੁਰਮੁਖਾਂ ਦੀ ਸੰਗਤ ਕਰਕੇ, ਸਾਧੂਆਂ ਦੀ ਸੰਗਤ ਕਰਕੇ, ਉਹਨਾਂ ਨੇ ਪਾਪ ਰੂਪ ਕਰਮ ਛੱਡ ਦਿੱਤਾ ਅਤੇ ਬੰਦਗੀ ਵਿੱਚ ਜੁੜ ਕੇ, ਉਹ ਪ੍ਰੇਮਾ ਭਗਤੀ ਦੇ ਅੰਦਰ ਜੁੜ ਕੇ ਵਾਹਿਗੁਰੂ ਜੀ ਨੂੰ ਪ੍ਰਾਪਤ ਹੋ ਗਏ, ਉਹਦਾ ਜੀਵਨ ਦਾ ਉਧਾਰ ਹੋ ਗਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿਤੇ ਸਾਧਨਾ ਕਸਾਈ ਦਾ ਪਹਿਲਾ ਜੀਵਨ ਮਾੜਾ ਜੀਵਨ ਦੇਖ ਕੇ ਜੀਆਂ ਕਾਏ ਨਾ ਖਾਈਏ ਭੰਗਾ, ਜੀਵਾਂ ਨੂੰ ਮਾਰ ਮਾਰ ਕੇ ਨਾ ਖਾਣਾ ਕਰੇ। ਇਸੇ ਤਰ੍ਹਾਂ ਗਣਕਾ ਉਧਰੀ ਆਖੀਏ ਪਰ ਘਰ ਜਾਏ ਨਾ ਲਈਏ ਪੰਗਾ, ਜੇ ਗਣਕਾ ਵੇਸ਼ਵਾ ਦਾ ਉਧਾਰ ਹੋ ਗਿਆ, ਇਸ ਦਾ ਮਤਲਬ ਭਾਵ ਇਹ ਨਹੀਂ ਕਿ ਪਰਾਏ ਘਰਾਂ ਦੇ ਵਿੱਚ ਕੋਈ ਮਾੜੀ ਦ੍ਰਿਸ਼ਟੀ ਦੇ ਨਾਲ ਮਨੁੱਖ ਜਾਣ ਲੱਗ ਜਾਵੇ ਕਿ ਗਣਕਾ ਦਾ ਉਧਾਰ ਹੋ ਗਿਆ, ਮੇਰਾ ਉਧਾਰ ਹੋ ਜਾਏਗਾ। ਭਾਈ ਗੁਰਦਾਸ ਸਾਹਿਬ ਜੀ ਨੇ ਪ੍ਰਮਾਣ ਦੇ ਕੇ ਸਾਨੂੰ ਸਮਝਾਇਆ, ਸਾਨੂੰ ਸਿੱਖਿਆ ਦਿੱਤੀ ਹੈ। ਇਸ ਤਰ੍ਹਾਂ ਗੁਰੂ ਘਰ ਦੇ ਅੰਦਰ ਜੇ ਕੋਈ ਮਨੁੱਖ ਪਾਪ ਰੂਪ ਕਰਮ ਕਰਦਾ ਹੈ, ਹਿੰਸਾ ਕਰਦਾ, ਜੀਵਾਂ ਨੂੰ ਮਾਰਦਾ ਹੈ, ਆਪਣੇ ਜਵਾਨ ਦੇ ਚਸਕੇ ਵਾਸਤੇ ਕੋਈ ਕਹਿੰਦੇ, ਫਿਰ ਵੀ ਉਹਦੇ ਜੀਵਨ ਦੇ ਅੰਦਰ ਰਸ ਨਹੀਂ ਭਰੇਗਾ। ਔਰ ਤੀਸਰਾ ਜਿਹੜਾ ਸਰੀਰ ਕਰਕੇ ਪਾਪ ਮਨੁੱਖ ਕਰਦਾ ਹੈ, ਉਹ ਪਰ ਇਸਤਰੀ ਗਮਨ, ਕਿਸੇ ਪਰਾਈਆਂ ਇਸਤਰੀਆਂ ਦੇ ਵੱਲ ਬੁਰੀ ਨਜ਼ਰ ਦੇ ਨਾਲ ਵੇਖਣਾ। ਜੇ ਇੱਕ ਪਾਸੇ ਬੰਦਗੀ ਵੀ ਕਰਦੇ ਹਾਂ, ਸਿਮਰਨ ਵੀ ਕਰਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਜੇ ਮਨ ਦੇ ਵਿੱਚ ਕਿਸੇ ਦੂਸਰਿਆਂ ਦੇ ਪ੍ਰਤੀ ਮਨ ਦੇ ਵਿੱਚ ਗਲਤ ਫੁਰਨੇ ਉੱਠਦੇ ਨੇ, ਉਹਦੇ ਨਾਲ ਵੀ ਸਾਨੂੰ ਆਤਮਕ ਰਾਸ ਨਹੀਂ ਆਏਗਾ, ਸਾਡਾ ਜੀਵਨ ਰਸੀਆ ਨਹੀਂ ਬਣੇਗਾ। ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਵਚਨ ਹੈ, ਪਰਤ੍ਰੈ ਰੂਪ ਨਾ ਪੇਖੈ ਨੇਤਰ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਬਚਨ ਲਿਖੇ ਨੇ, ਦੇਖ ਪਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣੇ। ਇਸੇ ਤਰ੍ਹਾਂ ਕਿ ਪਰਾਇਆਂ ਨੂੰ ਆਪਣੇ ਮਾਂ ਭੈਣ ਅਤੇ ਧੀ ਦੇ ਸਮਾਨ ਜਾਣਨਾ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਖਿਆਨ ਚਰਿੱਤਰਾਂ ਦੇ ਵਿੱਚ ਬਚਨ ਲਿਖੇ ਨੇ, ਹਜ਼ੂਰ ਕਹਿੰਦੇ ਸ਼ੁੱਧ ਜਪਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂ ਤਿਹੈ ਪ੍ਰੰਤੋਹੇ ਪ੍ਰਾਣ ਜਬ ਲਗ ਕਟ ਥਾਰੇ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿੱਤ ਵਢਾਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨਾ ਜਈਓ, ਪਰ ਨਾਰੀ ਕੇ ਭਜੇ ਸਹਿਸ ਵਾਸਵ ਭਗ ਪਾਏ, ਪਰ ਨਾਰੀ ਕੇ ਭਜੇ ਚੰਦਰ ਕਾ ਲੰਕ ਲਗਾਏ। ਔਰ ਦਸਮ ਪਾਤਸ਼ਾਹ ਜੀ ਨੇ ਇਹ ਵੀ ਬਚਨ ਉਚਾਰਨ ਕੀਤੇ ਹਨ, ਹਜ਼ੂਰ ਕਹਿੰਦੇ ਹਨ ਜੇ ਕੋ ਪਰ ਨਾਰੀ ਰਤ ਪਾਗੈ, ਜੇ ਕੋਈ ਮਨੁੱਖ ਪਰਾਈਆਂ ਇਸਤਰੀਆਂ ਦੇ ਵੱਲ ਗਲਤ ਨਜ਼ਰ ਦੇ ਨਾਲ ਵੇਖਦਾ ਹੈ, ਕਹਿੰਦੇ ਪਨ ਹੀ ਇਹਾਂ, ਪਨ ਹੀ ਦਾ ਅਰਥ ਹੈ ਭਾਵ ਜੁੱਤੀਆਂ, ਇੱਥੇ ਜੁੱਤੀਆਂ ਪੈਂਦੀਆਂ ਨੇ ਨਰਕ ਤੇ ਅੱਗ ਹੈ, ਅੱਗੇ ਪ੍ਰਲੋਕ ਵਿੱਚ ਉਹਨੂੰ ਨਰਕ ਪ੍ਰਾਪਤ ਹੁੰਦਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਮ ਗ੍ਰੰਥ ਦੇ ਅੰਦਰ ਤ੍ਰਿਆ ਚਰਿੱਤਰਾਂ ਦੇ ਵਿੱਚ ਬਚਨ ਲਿਖੇ ਹੋਏ ਨੇ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਨੇ ਅਧਿਕ ਹਰੀਫੀ ਜਾਣ ਭੋਗ ਪਰ ਤ੍ਰੀਜੋ ਕਰਹੀ ਹੋ ਅੰਤ ਸਵਾਨ ਕੀ ਮ੍ਰਿਤ ਹਾਥ ਲੈਂਡੀ ਕੇ ਮਰਹੀ। ਐਸੇ ਮਨੁੱਖ ਕੂਕਰਾਂ ਦੀ ਇਸੇ ਤਰ੍ਹਾਂ ਮੌਤ ਹੋ ਕਰਕੇ ਮਰਦੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਬਚਨ ਹੈ ਪਰਤ੍ਰਿਆ ਰਾਵਣ ਜਾਹੇ ਸਹੀ ਤਾਂ ਲਾਜੀ ਹੈ, ਉਹ ਮਨੁੱਖ ਤਲੇ ਜਾਂਦੇ ਨੇ ਪ੍ਰਲੋਕ ਦੇ ਅੰਦਰ। ਇਸ ਵਾਸਤੇ ਜੇ ਕੋਈ ਮਨੁੱਖ ਭਜਨ ਬੰਦਗੀ ਕਰਦਾ ਹੈ, ਬਾਣੀ ਪੜ੍ਹਦਾ ਹੈ, ਜੇ ਮਾੜੀ ਦ੍ਰਿਸ਼ਟੀ ਹੈ ਤਾਂ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਮੁਤਾਬਕ ਉਹਨੂੰ ਰਸ ਨਹੀਂ ਹੋ ਸਕੇਗਾ, ਕਿਉਂਕਿ ਉਹਦਾ ਜੀਵਨ ਰਸੀਆ ਨਹੀਂ ਬਣੇਗਾ, ਉਹਨੂੰ ਆਨੰਦ ਅਤੇ ਰਸ ਨਹੀਂ ਆਵੇਗਾ। ਇਹ ਤਿੰਨ ਸਰੀਰ ਕਰਕੇ ਪਾਪ ਦੋਸ਼ ਹਨ, ਚਾਰ ਹਨ ਜਵਾਨ ਕਰਕੇ। ਇੱਕ ਤਾਂ ਕਿਸੇ ਨੂੰ ਕੌੜਾ ਵਚਨ ਬੋਲਣਾ, ਫਿੱਕਾ ਬੋਲਣਾ, ਇਹੋ ਜਿਹਾ ਵਚਨ ਬੋਲਣਾ ਜਿਹੜਾ ਕਿਸੇ ਦਾ ਹਿਰਦਾ ਦੁਖੀ ਹੋਵੇ। ਜੇ ਹੁਣ ਬੰਦਗੀ ਵੀ ਕਰਦੇ ਹਾਂ, ਕਿਸੇ ਨੂੰ ਫਿੱਕਾ ਬੋਲ ਬੋਲਦੇ ਹਾਂ, ਤਾਂ ਵੀ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਦੇ ਜੀਵਨ 'ਚ ਰਸ ਨਹੀਂ ਬਣੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਦੇ ਬਚਨ ਨੇ, ਹਜ਼ੂਰ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗੈ ਸੱਟੀਐ ਮੋਇ ਤੁੱਕਾਂ ਫਿੱਕਾ ਪਾਹੇ, ਫਿੱਕਾ ਮੂਰਖ ਆਖੀਐ ਪਾਣਾ ਲਹੇ ਸਜਾਈ। ਭਾਈ ਗੁਰਦਾਸ ਜੀ ਨੇ ਬਚਨ ਲਿਖੇ ਨੇ, ਕਹਿੰਦੇ ਇੱਕ ਕਾਂ ਦੀ ਬੋਲੀ ਹੈ, ਇੱਕ ਕੋਇਲ ਦੀ ਬੋਲੀ ਹੈ, ਪਰ ਜਿਸ ਵੇਲੇ ਕਾਂ ਬੋਲਦਾ ਕਿਸੇ ਨੂੰ ਚੰਗਾ ਨਹੀਂ ਲੱਗਦਾ, ਪਰ ਜਦੋਂ ਕਿਤੇ ਕੋਇਲ ਬੋਲਦੀ ਹੈ ਸਾਰਿਆਂ ਦੇ ਮਨ ਨੂੰ ਚੰਗੀ ਲੱਗਦੀ ਹੈ। ਭਾਈ ਗੁਰਦਾਸ ਜੀ ਦੇ ਬਚਨ ਨੇ ਕਾਂ ਨਾ ਭਾਵੇ ਬੋਲਿਆ, ਕੋਇਲ ਬੋਲੀ ਸਭਨਾ ਭਾਣੀ, ਬੁਰ ਬੋਲਾ ਨਾ ਸੁਖਾਵੀ, ਮਿੱਠ ਬੋਲਾ ਜਗ ਮਿੱਤ ਵਡਾਣੀ। ਇਸ ਵਾਸਤੇ ਹਰ ਇੱਕ ਨੂੰ ਦੂਸਰੇ ਨੂੰ ਸਤਿਕਾਰ ਦੇ ਮਿੱਠੇ ਪਿਆਰੇ ਵਚਨ ਬੋਲਣੇ। ਜਿੰਨਾ ਕੋਈ ਗੁਰਮੁਖ ਦੇ ਅੰਦਰ ਨਿਮਰਤਾ ਹੋਵੇਗੀ, ਗੁਰਸਿੱਖਾਂ ਦੇ ਅੰਦਰ ਪਿਆਰ ਹੋਵੇਗਾ, ਉਹਨਾਂ ਖਾਲਸਾ ਜੀ ਉਹਦਾ ਜੀਵਨ ਰਸੀਆ ਹੋਵੇਗਾ, ਉਹਨਾਂ ਉਹਦੇ ਜੀਵਨ ਦੇ ਅੰਦਰ ਰਸ ਅਤੇ ਆਨੰਦ ਮਾਣੇਗਾ। ਸਤਿਗੁਰੂ ਗੁਰੂ ਸਾਹਿਬ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਬਚਨ ਨੇ, ਇੱਕ ਫਿੱਕਾ ਨਾਂਗਾ ਲਾਏ ਸਭਨਾ ਮੈਂ ਸੱਚਾ ਧਨੀ, ਹਿਆ ਉਹਨਾਂ ਕਹਿ ਠਾਹੇ ਮਾਣਕ ਸਭ ਅਮੋਲ ਵੇ, ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਜੇ ਤੋ ਪ੍ਰਿਆ ਦੀ ਸਿੱਖ ਹਿਆ ਉਹਨਾਂ ਠਾਹੇ ਕਹੀਦਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪਿਆਰਿਆ, ਜੇ ਤੈਨੂੰ ਵਾਹਿਗੁਰੂ ਜੀ ਦੇ ਮਿਲਣ ਦੀ ਸਿੱਖ ਹੈ ਨਾ, ਚਾਹਣਾ ਹੈ, ਤੈਨੂੰ ਆਸਾ ਹੈ ਕਿ ਮੈਨੂੰ ਰੱਬ ਮਿਲ ਜਾਵੇ, ਕਿ ਮੈਨੂੰ ਸਤਿਗੁਰੂ ਜੀ ਮਿਲ ਜਾਣ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪਿਆਰਿਆ ਕਿਸੇ ਨੂੰ ਕੌੜੇ ਵਚਨ ਨਾ ਬੋਲ, ਜੇ ਤੂੰ ਕੌੜੇ ਵਚਨ ਬੋਲੇਗਾ ਨਾਲੇ ਤੇਰਾ ਜੀਵਨ ਫਿੱਕਾ ਹੋਵੇਗਾ, ਨਾਲੇ ਸੁਣਨ ਵਾਲੇ ਦੇ ਜੀਵਨ ਦੇ ਵਿੱਚ ਫਿੱਕਪੁਣਾ ਪੈਦਾ ਹੋਵੇਗਾ। ਇਸ ਵਾਸਤੇ ਕਈ ਵਾਰ ਇਹ ਮਨੁੱਖ ਦੇ ਅੰਦਰ ਕਮਜ਼ੋਰੀ ਆ ਜਾਂਦੀ ਹੈ, ਆਪਣੀ ਰਸਨਾ ਦੇ ਨਾਲ ਕਿਸੇ ਨੂੰ ਫਿੱਕਾ ਵਚਨ ਬੋਲਣਾ ਇਹ ਜਵਾਨ ਕਰਕੇ ਦੋਸ਼ ਹੈ। ਇਸੇ ਤਰ੍ਹਾਂ ਕਿਸੇ ਦੀ ਚੋਰੀ ਕਰਨ ਦਾ ਮਨ ਦੇ ਅੰਦਰ ਫੁਰਨਾ ਪੈਦਾ ਹੋਣਾ, ਮਨ ਦੇ ਵਿੱਚ ਫੁਰਨਾ ਹੋਣਾ ਕਿਸੇ ਦੀ ਵਸਤੂ ਚੋਰੀ ਕਰਨ ਦਾ, ਲੁਕਾਉਣ ਦਾ, ਇਹ ਵੀ ਮਨ ਕਰਕੇ ਦੋਸ਼ ਹੈ। ਇਸੇ ਤਰ੍ਹਾਂ ਫਿਰ ਕੋਈ ਚੁਗਲੀ ਕਰਨੀ ਜਾਂ ਨਿੰਦਿਆ ਕਰਨੀ, ਜੇ ਇੱਕ ਪਾਸੇ ਆਪਾਂ ਨਿੰਦਿਆ ਕਰਦੇ ਹਾਂ ਜਾਂ ਚੁਗਲੀਆਂ ਕਰਦੇ ਹਾਂ, ਬੰਦਗੀ ਵੀ ਕਰਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਪਰ ਫਿਰ ਵੀ ਉਹਦੇ ਜੀਵਨ ਦੇ ਅੰਦਰ ਪੂਰਨ ਰੂਪ ਦੇ ਅੰਦਰ ਲਾਭ ਨਹੀਂ ਪ੍ਰਾਪਤ ਹੋਵੇਗਾ। ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਰਹਿਤਨਾਮਿਆਂ ਦੇ ਅੰਦਰ ਵੀ ਬਚਨ ਆਉਂਦੇ ਨੇ, ਚੁਗਲੀ ਕਰ ਜੋ ਕਾਜ ਵਿਗਾਰੈ, ਧ੍ਰਿਗ ਤਿਸ ਜਨਮ ਜੋ ਧਰਮ ਵਸਾਰੈ। ਕਹਿੰਦੇ ਜਿਹੜਾ ਚੁਗਲੀ ਕਰਕੇ ਕਿਸੇ ਗਰੀਬ ਦਾ ਕਾਰਜ ਬਣ ਰਿਹਾ ਹੋਵੇ, ਉਹਦੇ ਪ੍ਰਤੀ ਕੋਈ ਗਲਤ ਫਹਿਮੀ ਪੈਦਾ ਕਰਕੇ ਉਸਦਾ ਕੰਮ ਰੋਕ ਦੇਣਾ, ਇਸ ਕਾ ਐਸੇ ਪਾਪ ਰੂਪ ਕਰਮ ਕਰਨ ਵਾਲੇ ਦਾ ਵੀ ਭਜਨ ਜਪ ਤਪ ਕੀਤਾ ਸਫਲਾ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜਾ ਨਿੰਦਿਆ ਕਰਨੀ ਹੈ, ਨਿੰਦਿਆ ਕੀ ਹੈ? ਨਿੰਦਿਆ ਤੋਂ ਭਾਵ ਹੈ ਕਿਸੇ ਨੂੰ ਬਦਨਾਮ ਕਰਨ ਵਾਸਤੇ ਝੂਠੇ ਦੋਸ਼ ਆਰੋਪਣੇ, ਉਸ ਨੂੰ ਨਿੰਦਿਆ ਕਹਿੰਦੇ ਹੈ। ਜਿਹੜੀ ਯਥਾਰਥ ਗੱਲ ਕਹਿ ਦੇਣੀ ਉਸ ਦਾ ਨਾਮ ਨਿੰਦਿਆ ਨਹੀਂ। ਜੇ ਕੋਈ ਪਾਪ ਰੂਪ ਕਰਮ ਕਰਦਾ, ਗਲਤ ਕੰਮ ਕਰਦਾ ਅਤੇ ਕਹਿ ਦੇਣਾ ਇਹ ਗਲਤ ਕੰਮ ਕਰਦਾ ਹੈ, ਇਹ ਨਿੰਦਿਆ ਨਹੀਂ, ਇਹ ਸੱਚਾਈ ਹੈ। ਇਸੇ ਤਰ੍ਹਾਂ ਨਿੰਦਿਆ ਹੈ ਕਿ ਕਿਸੇ ਨੂੰ ਆਪਣੇ ਤੋਂ ਵੱਡਾ ਉੱਚਾ ਹੁੰਦਾ ਵੇਖ ਕੇ ਉਹਦੇ ਪ੍ਰਤੀ ਨਫ਼ਰਤ ਪੈਦਾ ਕਰਨ ਵਾਸਤੇ ਝੂਠੇ ਦੋਸ਼ ਆਰੋਪਣੇ, ਉਹਨੂੰ ਬਦਨਾਮ ਕਰਨ ਵਾਸਤੇ ਗਲਤ ਇਲਜ਼ਾਮ ਲਾਉਣੇ, ਇਹਨੂੰ ਨਿੰਦਿਆ ਆਖਦੇ ਹੈ। ਗੁਰੂ ਘਰ ਦੇ ਅੰਦਰ ਨਿੰਦਿਆ ਦਾ ਵੀ ਔਰ ਉਸਤਤੀ ਦਾ ਵੀ ਗੁਰੂ ਘਰ ਦੇ ਅੰਦਰ ਵਿਵਰਜਿਤ ਕੀਤਾ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਤਾਂ ਬਚਨ ਨੇ ਜਿੱਥੇ ਗੁਰਸਿੱਖ ਨੇ ਨਿੰਦਿਆ ਨਹੀਂ ਕਰਨੀ, ਉੱਥੇ ਗੁਰੂ ਕੇ ਸਿੱਖ ਨੇ ਕਿਸੇ ਦੀ ਉਸਤਤੀ ਵੀ ਨਹੀਂ ਕਰਨੀ। ਇੱਕ ਉਸਤਤੀ ਹੈ, ਇੱਕ ਨਿੰਦਿਆ ਹੈ। ਜਿਹੜੀ ਉਸਤਤੀ ਹੈ ਮਨੁੱਖ ਹਮੇਸ਼ਾ ਖੁਸ਼ਾਮਦੀ ਵਾਸਤੇ ਕਰੇਗਾ ਔਰ ਇਸੇ ਤਰ੍ਹਾਂ ਉਸਤਤੀ ਕਰਦਾ ਹੈ ਖੁਸ਼ਾਮਦੀ ਕਰਨ ਵਾਸਤੇ। ਅਤੇ ਜਿਹੜਾ ਬੰਦਾ ਲਾਲਚੀ ਹੈ ਉਹ ਕਿਸੇ ਦੂਸਰਿਆਂ ਦੀ ਵਡਿਆਈ ਕਰਦਾ ਹੈ ਤਾਂ ਕਿ ਉਹਦੀ ਵਡਿਆਈ ਕਰਨੇ ਕਰਕੇ ਉਹਨੂੰ ਕੋਈ 4% ਪ੍ਰਾਪਤ ਹੋ ਜਾਣਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਹੜਾ ਨਿੰਦਿਆ ਕਰਦਾ ਉਹ ਈਰਖਾਲੂ ਕਰੇਗਾ। ਇਸ ਵਾਸਤੇ ਗੁਰੂ ਕੇ ਸਿੱਖ ਦਾ ਜੀਵਨ ਨਾ ਈਰਖਾਲੂ ਹੈ ਅਤੇ ਨਾ ਲਾਲਚੀ ਹੈ। ਲਾਲਚੀ ਮਨੁੱਖ ਦੂਜਿਆਂ ਦੀਆਂ ਫੋਕੀਆਂ ਵਡਿਆਈਆਂ ਕਰਦਾ ਅਤੇ ਜਿਹੜਾ ਈਰਖਾਲੂ ਮਨੁੱਖ ਹੈ ਦੂਜਿਆਂ ਦੀ ਨਿੰਦਿਆ ਕਰਦਾ। ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਵਚਨ ਹੈ ਉਸਤਤ ਨਿੰਦਾ ਦਉ ਤਿਆਗੈ ਖੋਜੈ ਪਦ ਨਿਰਵਾਨਾ ਜਨ ਨਾਨਕ ਇਹ ਖੇਲ ਕਠਣ ਹੈ ਕਿਨਹੂ ਗੁਰਮੁਖ ਜਾਨਾ। ਇਸੇ ਤਰ੍ਹਾਂ ਜਿਹੜੀ ਨਿੰਦਿਆ ਹੈ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ ਨੇ ਮੋਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪਵਨ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪਵਨ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਨ ਆਉਂਦੇ ਨੇ ਹਜ਼ੂਰ ਕਹਿੰਦੇ ਜਿਹੜਾ ਚੁਗਲੀ ਕਰਨ ਵਾਲਾ ਬੰਦਾ ਉਹਦਾ ਵੀ ਜਪ ਤਪ ਫਲਦਾ ਨਹੀਂ ਹੈ। ਸਾਹਿਬ ਸਤਿਗੁਰੂ ਗਰੀਬ ਨਿਵਾਸ ਜੀ ਦੇ ਗੌੜੀ ਕੀ ਵਾਰ ਦੇ ਅੰਦਰ ਬਚਨ ਆਉਂਦੇ ਨੇ ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆ ਉਸ ਦਾ ਸਭ ਗਿਆ। ਜਿੰਨੀ ਮਰਜ਼ੀ ਕੋਈ ਕਮਾਈ ਕਰ ਲਵੇ, ਸਿਮਰਨ ਕਰ ਲਵੇ, ਸੇਵਾ ਕਰ ਲਵੇ, ਜੇ ਮਨ ਦੇ ਅੰਦਰ ਈਰਖਾ ਹੈ, ਚੁਗਲੀ ਹੈ, ਨਿੰਦਿਆ ਕਰਦਾ ਹੈ, ਉਸ ਦਾ ਕੀਤਾ ਜਪ ਤਪ ਖਤਮ ਹੋ ਜਾਂਦਾ ਹੈ। ਇਸ ਵਾਸਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਬਚਨ ਨੇ ਬੇਅੰਤ ਬਾਣੀ ਦੇ ਵਿੱਚ ਬਚਨ ਲਿਖੇ ਮਿਲਦੇ ਨੇ, ਸਮਾਂ ਨਹੀਂ ਆਪਾਂ ਵਿਸਥਾਰ ਵਿੱਚ ਜਾ ਸਕੀਏ। ਇਹ ਦੂਜਾ ਪਾਪ ਹੈ ਜ਼ੁਬਾਨ ਕਰਕੇ, ਅਤੇ ਇਸੇ ਤਰ੍ਹਾਂ ਤੀਜਾ ਦੋਸ਼ ਹੈ ਮਨ ਕਰਕੇ ਕਿਸੇ ਦਾ ਬੁਰਾ ਸੋਚਣਾ। ਸਤਿਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਲਿਖੇ ਨੇ ਪਰ ਕਾ ਬੁਰਾ ਨਾ ਰੱਖੋ ਤੀਤ ਤੁਮਕੋ ਦੁੱਖ ਨਹੀਂ ਭਾਈ ਮੀਤ। ਜੇ ਅਸੀਂ ਇੱਕ ਪਾਸੇ ਬੰਦਗੀ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਦੂਜੇ ਪਾਸੇ ਕਿਸੇ ਦੂਜੇ ਦਾ ਮਾੜਾ ਸੋਚਦੇ ਹਾਂ, ਫਿਰ ਵੀ ਉਸ ਨੂੰ ਰਸ ਅਤੇ ਆਨੰਦ ਨਹੀਂ ਬਣੇਗਾ, ਨਹੀਂ ਆਵੇਗਾ, ਉਹਦਾ ਕੀਤਾ ਹੋਇਆ ਜਪ ਤਪ ਪੂਰਨ ਰੂਪ ਦੇ ਅੰਦਰ ਸਫਲਾ ਨਹੀਂ ਬਣੇਗਾ। ਇਸੇ ਤਰ੍ਹਾਂ ਤੀਜਾ ਜ਼ੁਬਾਨ ਕਰਕੇ ਜਿਹੜਾ ਦੋਸ਼ ਹੈ ਜਿੱਥੇ ਇਹ ਬੁਰਾ ਸੋਚਣਾ ਹੈ, ਅਤੇ ਉੱਥੇ ਇਸੇ ਤਰ੍ਹਾਂ ਜਿਹੜਾ ਇਹ ਪਾਪ ਅਤੇ ਦੋਸ਼ ਹਨ ਜਿੱਥੇ ਇਹ ਮਨ ਕਰਕੇ ਔਰ ਚੁਗਲੀ ਕਰਨੀ ਹੈ ਅਤੇ ਇਸੇ ਤਰ੍ਹਾਂ ਮਨ ਕਰਕੇ ਬੁਰਾ ਸੋਚਣਾ ਹੈ, ਉੱਥੇ ਇਹ ਸਰੀਰ ਕਰਕੇ ਵੀ ਔਰ ਮਨ ਕਰਕੇ ਵੀ ਕੁਝ ਪਾਪ ਹਨ। ਮਨ ਕਰਕੇ ਐਸੇ ਪਾਪ ਨੇ, ਇੱਕ ਤਾਂ ਮਨ ਦੇ ਅੰਦਰ ਕੋਈ ਈਰਖਾ ਆਦਿਕ ਹੋਣੀ, ਜਿਸ ਨੂੰ ਆਪਣੇ ਤੋਂ ਕੋਈ ਵੱਡਾ ਵਿਭੂਤੀ ਦੇ ਵਿੱਚ ਦੇਖ ਕੇ, ਧਨ ਪਦਾਰਥ ਦੇ ਵਿੱਚ ਦੇਖ ਕੇ, ਜਾਂ ਆਪਣੇ ਤੋਂ ਵੱਧ ਕੋਈ ਬਾਣੀ ਪੜ੍ਹਦਾ, ਕਿਉਂਕਿ ਅਧਿਆਤਮਿਕ ਪੱਖ ਦੇ ਵਿੱਚ ਵੀ ਇਹ ਚੀਜ਼ਾਂ ਆ ਜਾਂਦੀਆਂ ਨੇ, ਅਧਿਆਤਮਿਕ ਪੱਖ ਦੇ ਵਿੱਚ ਵੀ ਇਹ ਚੀਜ਼ਾਂ ਕਈ ਵਾਰ ਵਰਤ ਜਾਂਦੀਆਂ ਨੇ। ਇਸੇ ਤਰ੍ਹਾਂ ਜੇ ਕੋਈ ਮਨੁੱਖ ਮਨ ਦੇ ਅੰਦਰ ਕਿਸੇ ਦੀ ਸੋਭਾ ਵਡਿਆਈ ਵੇਖ ਕੇ, ਆਪਣੇ ਤੋਂ ਅੱਗੇ ਵੱਧਦਾ ਦੇਖ ਕੇ ਮਨ ਦੇ ਅੰਦਰ ਸਾੜਾ ਹੁੰਦਾ ਹੈ, ਉਹ ਵੀ ਪੂਰਨ ਰੂਪ ਦੇ ਅੰਦਰ ਲਾਭ ਨਹੀਂ ਪ੍ਰਾਪਤ ਕਰ ਸਕਦਾ।
ਸਤਿਗੁਰੂ ਸਾਹਿਬ ਜੀ ਦੀ ਬਾਣੀ ਦੇ ਅੰਦਰ ਬਚਨ ਨੇ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਜਿਸ ਦੇ ਅੰਦਰ ਪਰਾਈ ਤਾਤ ਹੈ, ਤਾਤ ਤੋਂ ਭਾਵ ਹੈ ਸਾੜਾ, ਈਰਖਾ, ਕਹਿੰਦੇ ਉਹਦਾ ਕਦੇ ਭਲਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਇਹ ਮਨ ਬਾਣੀ ਸਰੀਰ ਕਰਕੇ ਜੇ ਅਸੀਂ ਦੋਸ਼ ਕਰਦੇ ਹਾਂ, ਪਾਪ ਰੂਪ ਕਰਮ ਕਰਦੇ ਹਾਂ, ਇਹਨਾਂ ਕਰਮਾਂ ਕਰਕੇ ਸੰਗਤ ਜੀ ਕਈ ਵਾਰ ਅਸੀਂ ਸੋਚਦੇ ਹਾਂ ਵੀ ਸਾਨੂੰ ਰਸ ਨਹੀਂ ਬਣਦਾ, ਅਸੀਂ ਬੜਾ ਸਿਮਰਨ ਕਰਦੇ ਹਾਂ, ਸਾਡੇ ਜੀਵਨ 'ਚ ਤਬਦੀਲੀ ਨਹੀਂ ਆਈ। ਪਿਆਰੇ, ਜੀਵਨ ਦੇ ਅੰਦਰ ਤਬਦੀਲੀ ਜ਼ਰੂਰ ਆਉਂਦੀ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੂਕ। ਸਤਿਗੁਰੂ ਸਾਹਿਬ ਜੀ ਦੇ ਅੰਦਰ ਕੋਈ ਦੋਸ਼ ਨਹੀਂ ਹੈ, ਆਪਣੇ ਸਤਿਗੁਰੂ ਸਾਹਿਬ ਜੀ ਦਿਆਲੂ ਅਤੇ ਕਿਰਪਾਲੂ ਬੈਠੇ ਹਨ, ਧੰਨ ਗੁਰੂ ਗ੍ਰੰਥ ਸਾਹਿਬ ਜੀ। ਪਰ ਪਿਆਰਿਓ, ਆਪਣੇ ਲੈਣ ਵਿੱਚ, ਆਪਣੇ ਵਿੱਚ ਕਮੀਆਂ ਨੇ, ਉਕਾਈਆਂ ਸਾਡੇ ਵਿੱਚ ਹਨ। ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਕਿ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਤਾਂ ਮਨ ਦੇ ਅੰਦਰ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ, ਜਿਹਦੇ ਦਰਸ਼ਨ ਕਰਕੇ ਮਨ ਦੇ ਅੰਦਰ ਆਨੰਦ ਖੇੜਾ ਆ ਜਾਵੇ ਉਹਨੂੰ ਸਤਿਗੁਰੂ ਆਖਿਆ ਜਾਂਦਾ ਹੈ। ਜਦੋਂ ਕਿਤੇ ਮਨਾਂ ਦੇ ਅੰਦਰ ਵੇਖਦੇ ਹਾਂ ਆਪਾਂ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ, ਪਿਆਰਿਓ, ਕਿੰਨੇ ਕੁ ਗੁਰਸਿੱਖਾਂ ਦੇ ਮਨ ਦੇ ਅੰਦਰ ਖੇੜਾ ਉੱਠਦਾ ਹੈ, ਆਨੰਦ ਆਉਂਦਾ ਹੈ ਗੁਰੂ ਕੇ ਦਰਸ਼ਨ ਕਰਕੇ। ਜੇ ਸਾਡੇ ਮਨ ਦੇ ਵਿੱਚ ਅਸੀਂ ਗੁਰੂ ਕੇ ਦਰਸ਼ਨ ਕਰਕੇ ਅਜੇ ਆਨੰਦ ਨਹੀਂ ਆਇਆ, ਅਜੇ ਆਪਾਂ ਨੂੰ ਰਸ ਨਹੀਂ ਆਇਆ, ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਉੱਠਣ ਨੂੰ ਮਨ ਉੱਠਣ ਵਾਸਤੇ ਮਨ ਨਹੀਂ ਕਰਦਾ ਹੈ, ਹਰ ਸਮੇਂ ਮਨ ਬੈਠਣ ਵਾਸਤੇ ਸੋਚਦਾ ਹੈ, ਲੋਚਦਾ ਹੈ। ਜੇ ਇਹ ਗੱਲ ਨਹੀਂ ਬਣੀ, ਇਸ ਕਾਰਨ ਕਰਕੇ ਸਮਝੋ ਕਿ ਸਾਡੇ ਅੰਦਰ ਕੋਈ ਕਮੀਆਂ ਹਨ। ਗੁਰੂ ਦੇ ਅੰਦਰ ਕੋਈ ਘਾਟ ਨਹੀਂ ਹੈ, ਗੁਰੂ ਆਪਣੇ ਮੁਕੰਮਲ ਸਮਰੱਥ ਗੁਰੂ ਸਾਹਿਬ ਹਨ, ਬੇਅੰਤ ਹੀ ਐਸੇ ਮਹਾਂਪੁਰਖ ਕਮਾਈਆਂ ਵਾਲੇ ਹਨ। ਜਦੋਂ ਉਹਨਾਂ ਗੁਰਸਿੱਖਾਂ ਦੀ, ਉਹਨਾਂ ਮਹਾਂਪੁਰਖਾਂ ਦੇ ਰਸੇ ਹੋਏ ਜੀਵਨ ਵੇਖਦੇ ਹਾਂ, ਕਦੇ ਮਨ ਦੇ ਅੰਦਰ ਪਿਆਰ ਆਉਂਦਾ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੀ ਅੱਧੀ ਅੱਧੀ ਰਾਤ ਨੂੰ ਜਾ ਕੇ ਪੱਖਾ ਝੱਲਣ ਲੱਗ ਜਾਂਦੇ, ਅਤੇ ਕਦੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਮਾਹਤ ਚਿੱਤ ਹੋ ਕਰਕੇ ਸਾਵਧਾਨ ਇਕਾਗਰ ਜੀਤ ਹੋ ਕੇ ਬੈਠਦੇ। ਕਿੰਨਾ ਗੁਰਸਿੱਖਾਂ ਦਾ ਅੰਦਰੋਂ ਪਿਆਰਾ ਹਿਰਦਾ ਹੋਵੇਗਾ, ਅੰਦਰੋਂ ਹਿਰਦੇ ਕਰਕੇ ਗੁਰੂ ਦੇ ਨਾਲ ਕਿੰਨੇ ਉਹ ਪਿਆਰ ਕਰਨ ਵਾਲੇ ਹਨ ਗੁਰਸਿੱਖ, ਉਹਨਾਂ ਤੋਂ ਕੁਰਬਾਨ ਜਾਈਏ। ਇਸ ਵਾਸਤੇ ਸਤਿਗੁਰੂ ਸਾਹਿਬ ਜੀ ਦੇ ਬਚਨ ਆਪਾਂ ਪਿੱਛੇ ਪੜ੍ਹੇ ਨੇ, ਏਕ ਵਾਰ ਜਿਨ ਤੁਮੈਂ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ। ਜਿਨ੍ਹਾਂ ਨੇ ਇਹ 10 ਦੋਸ਼ਾਂ ਤੋਂ ਰਹਿਤ ਹੋ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਸੰਭਾਲਿਆ, ਉਹ ਕਾਲ ਦੀ ਫਾਹੀ ਤੋਂ ਰਹਿਤ ਹੋ ਗਏ। ਅਤੇ ਇਸ ਵਾਸਤੇ ਏਕ ਚਿੱਤ ਇੱਕ ਛਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਉਹ ਕਾਲ ਦੀਆਂ ਫਾਹੀਆਂ ਵਿੱਚ ਨਹੀਂ ਆਉਂਦੇ। ਇਹ ਆਪਾਂ ਸੰਖੇਪਤ ਰੂਪ ਦੇ ਅੰਦਰ ਵਿਚਾਰਾਂ ਸਾਂਝੀਆਂ ਕੀਤੀਆਂ ਨੇ, ਦਸਮ ਪਾਤਸ਼ਾਹ ਜੀ ਦੀ ਪਾਵਨ ਬਾਣੀ ਚੌਪੀ ਸਾਹਿਬ, ਜਿਹਨੂੰ ਆਪਾਂ ਹਰ ਇੱਕ ਗੁਰਸਿੱਖ ਹਰ ਰੋਜ਼ ਪੜ੍ਹਦੇ ਹਾਂ। ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਹਨ, ਅਤੇ ਨਾਲ ਨਾਲ ਸਾਡੀ ਰੱਖਿਆ ਦੀ ਬਾਣੀ ਹੈ। ਇਹ ਪੜ੍ਹਨ ਦੇ ਨਾਲ ਸਾਡੀ ਰੱਖਿਆ ਹੁੰਦੀ ਹੈ। ਇਹ ਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ। ਆਪਾਂ ਪਹਿਲਾਂ ਇਹ ਵਿਚਾਰਾਂ ਸਾਂਝੀਆਂ ਕਰਦੇ ਕਈ ਦਿਨਾਂ ਤੋਂ ਆ ਰਹੇ ਹਾਂ। ਅੱਜ ਕੁਝ ਕੁ ਵਿਚਾਰ ਜਿਹੜੀ ਬਾਕੀ ਹੈ ਚੌਪੀ ਸਾਹਿਬ ਬਾਣੀ ਦੀ ਰਹਿ ਗਈ, ਆਪਾਂ ਰਲ ਮਿਲ ਕੇ ਵਿਚਾਰ ਸਾਂਝੀ ਕਰੀਏ।
ਵਾਹਿਗੁਰੂ ਸਾਹਿਬ ਜੀ, ਚਾਉ ਪਾਈ ਸੰਬਤ ਸਤਰ ਹੈ ਸਹਿਸ ਪਣਿਜਾ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਉਚਾਰਨ ਕਰਦੇ ਹਨ, ਇਹ ਚੌਪੀ ਬਾਣੀ ਦੇ ਬਿਕਰਮੀ ਸੰਮਤ ਦਾ ਜ਼ਿਕਰ ਕਰਦੇ ਹੈ। ਜ਼ਿਆਦਾਤਰ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਬਿਕਰਮੀ ਸੰਮਤ ਨੂੰ ਹਜ਼ੂਰ ਨੇ ਤਰਜੀਹਾਂ ਦਿੱਤੀਆਂ ਨੇ। ਜਿਹੜਾ ਬਿਕਰਮੀ ਸੰਮਤ ਹੈ, ਇਸ ਦਾ ਹੀ ਜ਼ਿਕਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਣੀ ਵਿੱਚ ਕੀਤਾ। ਜਿਹੜਾ ਆਪਾਂ ਤਿਲੰਗ ਰਾਗ ਦੇ ਵਿੱਚ ਵਚਨ ਪੜ੍ਹਦੇ ਹਾਂ, ਆਵਨ 78 ਹੈ, ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਇਹ ਈਸਵੀ ਸਨ ਨਹੀਂ, ਇਹ ਬਿਕਰਮੀ ਸੰਮਤ ਦਾ ਜ਼ਿਕਰ ਹੈ ਗੁਰੂ ਨਾਨਕ ਸਾਹਿਬ ਜੀ ਦਾ ਕੀਤਾ ਹੋਇਆ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਜ਼ਿਆਦਾਤਰ ਜਿਹੜੇ ਸੰਮਤ ਵਰਤੇ ਨੇ ਉਹ ਬਿਕਰਮੀ ਸੰਮਤ ਹਜ਼ੂਰ ਨੇ ਵਰਤੇ ਹੈ। ਇਸ ਵਾਸਤੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਖਦੇ ਹਨ, ਸੰਬਤ 70 ਹੈ ਸਹਿਸ ਪਣਿਜੈ, ਬਿਕਰਮੀ ਸੰਮਤ 1700 ਪਣਿਜੈ ਮੈਨੇ ਆਖੀ ਦਾ ਸੀ।
ਅਰਧ ਸਹਿਸ ਫੁਨ ਤੀਨ ਕਹਿਜੈ,
ਅੱਧਾ ਸੌ ਭਾਵ 50 ਇਸ ਦੇ ਉੱਪਰ ਹੋਰ ਜਾਣ ਲੈਣਾ ਕਰੋ, ਫੁਨ ਤੀਨ ਕਹਿਜੈ ਪੁਣਾ 3 ਇਸ ਦੇ ਉੱਪਰੋਂ ਹੋਰ ਕਹਿ ਦਿਓ, 50 ਅਤੇ 3 53
1753 ਬਿਕਰਮੀ ਸੰਮਤ ਦਾ ਇਹ ਜ਼ਿਕਰ ਬਣ ਜਾਂਦਾ ਹੈ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਜ਼ਿਕਰ ਕਰਕੇ ਦੱਸਦੇ ਨੇ ਕਿ ਜਿਸ ਵੇਲੇ ਬਿਕਰਮੀ ਸੰਮਤ 1753 ਸੀ,
ਭਾਦਰੋਂ ਸਦੀ ਅਸ਼ਟਮੀ ਰਵਿਵਾਰਾ,
ਭਾਦਰੋਂ ਦਾ ਮਹੀਨਾ ਸੀ। ਸਤਿਗੁਰੂ ਸਾਹਿਬ ਜੀ ਵੇਖੋ ਦੇਸੀ ਮਹੀਨਿਆਂ ਦਾ ਜ਼ਿਕਰ ਕਰਦੇ ਹੈ, ਕੋਈ ਅੰਗਰੇਜ਼ੀ ਸਾਲਾਂ ਦਾ, ਅੰਗਰੇਜ਼ੀ ਮਹੀਨਿਆਂ ਦਾ ਸਤਿਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਜਾਂ ਕਿਸੇ ਵੀ ਸਿੱਖ ਇਤਿਹਾਸ ਦੇ ਵਿੱਚ ਇਹ ਜ਼ਿਕਰ ਨਹੀਂ ਆਉਂਦੇ ਹਨ। ਔਰ ਸੰਨਾਂ ਦਾ ਬਹੁਤ ਜ਼ਿਕਰ ਨਹੀਂ ਆਉਂਦਾ, ਜ਼ਿਆਦਾਤਰ ਬਿਕਰਮੀ ਸੰਮਤ ਸਾਡੇ ਇਤਿਹਾਸ ਦੇ ਵਿੱਚ ਜੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਬਚਨ ਲਿਖੇ ਨੇ, ਸੰਬਤ ਨੌ ਖੱਟ ਸਹਿਸ ਸਵੀਸ਼ਾ ਭੋ ਅਵਤਾਰ ਪ੍ਰਗਟੇ ਜਗਦੀਸ਼ਾ, ਉਰਜ ਮਾਸ ਕੀ ਪੂਰਨ ਮਾਸੀ ਹਰ ਕੀਰਤ ਸੋ ਜੋਨ ਪ੍ਰਕਾਸੀ, ਇਹ ਵੀ ਬਿਕਰਮੀ ਸੰਮਤ ਦਾ ਜ਼ਿਕਰ ਹੈ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਇੱਥੇ ਬਿਕਰਮੀ ਸੰਮਤ ਦਾ ਹੀ ਜ਼ਿਕਰ ਕਰਦੇ ਨੇ। ਬਿਕਰਮੀ ਸੰਮਤ 1753 ਆਖੀ ਦਾ ਸੀ। ਅਰਧ ਸਹਿਸ ਪੰਤੀਨ ਕਿਹਜੈ ਭਾਦਰਵ ਸੁਦੀ, ਭਾਦਰੋਂ ਦੇ ਮਹੀਨੇ ਦੇ ਸੁਦੀ ਮਹਿਣੇ ਚਾਨਣਾ ਪੱਖ ਸੀ। ਸੁਦੀ ਅਤੇ ਵਧੀ ਮਹੀਨੇ ਦੇ ਦੋ ਪੱਖ ਹੋਇਆ ਕਰਦੇ ਨੇ, ਇੱਕ ਵਧੀ ਹਨੇਰ ਪੱਖ ਹੈ, ਸੁਦੀ ਚਾਨਣਾ ਪੱਖ ਹੈ। ਭਾਦਰਵ ਸੁਦੀ ਭਾਦੋਂ ਦੇ ਮਹੀਨੇ ਦੇ ਚਾਨਣੇ ਪੱਖ ਦੀ ਅਸ਼ਟਮੀ ਜਿਹੜੀ ਤਿੱਥ ਜਾਣ ਲੈਣਾ ਕਰੋ, ਭਾਦਰੋਂ ਦੇ ਮਹੀਨੇ ਦੇ ਚਾਨਣੇ ਪੱਖ ਦੀ ਅੱਠਵੀਂ ਥਿੱਤ ਸੀ। ਭਾਦਰਵ ਸੁਦੀ ਅਸ਼ਟਮੀ ਰਵ ਵਾਰਾ, ਰਵ ਵਾਰੇ ਤੋਂ ਭਾਵ ਹੈ ਐਤਵਾਰ, ਐਤਵਾਰ ਦਾ ਦਿਨ ਸੀ।
ਗ੍ਰੰਥ ਸੁਧਾਰਾ
ਕਲਗੀਧਰ ਸਾਹਿਬ ਮਹਾਰਾਜ ਜੀ ਕਹਿੰਦੇ ਸਤਲੁਜ ਦੇ ਕਿਨਾਰੇ, ਜਿੱਥੇ ਇਹ ਸਤਲੁਜ ਦੇ ਕਿਨਾਰੇ ਨੰਗਲ ਡੈਮ ਦੇ ਨਜ਼ਦੀਕ ਗੁਰਦੁਆਰਾ ਬਿਭੌਰ ਸਾਹਿਬ ਬਣਿਆ ਹੋਇਆ, ਉਸ ਅਸਥਾਨ 'ਤੇ ਹਜ਼ੂਰ ਕਹਿੰਦੇ ਇਹ ਜਿਹੜਾ ਚੌਪਈ ਸਾਹਿਬ ਜਾਂ ਚਿਤ੍ਰੋਕ ਗ੍ਰੰਥ ਦਾ ਉਲੱਥਾ ਹੈ, ਇਹ ਉਸ ਥਾਂ ਦੇ ਉੱਪਰ ਕੀਤਾ। ਗ੍ਰੰਥ ਸੁਧਾਰਾ ਜਿਹੜਾ ਇਹ ਗ੍ਰੰਥ ਸੀ, ਚਿਤ੍ਰੋਕ ਗ੍ਰੰਥ, ਇਹ ਸੁਧਾਰਾ ਮੈਨੇ ਬਣਾਇਆ, ਸੰਪੂਰਨ ਕੀਤਾ।
ਸਵਾਇਆ ਪਾਏਂਗੇ ਜਬ ਤੇ ਤੁਮਰੇ
ਸਾਹਿਬ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣ ਅੱਗੇ ਸਵਾਈਏ ਉਚਾਰਨ ਕਰਦੇ ਹੈ। ਪਿੰਗਲ ਦੇ ਵਿੱਚ ਛੰਦ ਸ਼ਾਸਤਰ ਦੇ ਮੁਤਾਬਕ ਜਿਹੜਾ ਸਵਾਇਆ ਹੈ ਇਹਦੀਆਂ 30 ਔਰ ਤਕਰੀਬਨ 60 ਕਿਸਮਾਂ ਨੇ, ਅਲੱਗ ਅਲੱਗ ਤਰੀਕਿਆਂ ਦੇ ਨਾਲ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਕੁਰਬਾਨ ਜਾਈਏ ਸੰਗਤ ਜੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਦੁਨੀਆ ਦੇ ਅੰਦਰ ਕਵੀ ਕੋਈ ਨਹੀਂ, ਵਿਦਵਾਨ ਕੋਈ ਨਹੀਂ ਹੈ। ਜਦੋਂ ਸਤਿਗੁਰੂ ਸਾਹਿਬ ਜੀ ਦੀ ਦਸਮ ਬਾਣੀ ਦੇ ਅੰਦਰ ਛੰਦ ਪੜ੍ਹ ਕੇ ਵੇਖਦੇ ਹਾਂ, ਬੜੇ ਹੈਰਾਨ ਹੋ ਜਾਈਦਾ ਹੈ। ਅੱਜ ਤੱਕ ਜਿਹੜੇ ਕਿਸੇ ਵਿਦਵਾਨਾਂ ਨੇ ਕੋਈ ਛੰਦਾਂ ਦੀ ਵਰਤੋਂ ਨਹੀਂ ਕੀਤੀ, ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਇਹੋ ਜਿਹੇ ਅਲੌਕਿਕ ਛੰਦ ਰਚੇ ਹੈ ਜਿਨ੍ਹਾਂ ਨੂੰ ਵਿਦਵਾਨ ਆਸ਼ਾਸ ਕਰ ਉੱਠਦੇ ਨੇ, ਪਰ ਜਿਨ੍ਹਾਂ ਨੂੰ ਪੜ੍ਹਨਾ ਨਹੀਂ ਆਉਂਦਾ, ਜਿਨ੍ਹਾਂ ਨੂੰ ਪੜ੍ਹਨੇ ਬੜੇ ਔਖੇ ਲੱਗਦੇ ਹੈ, ਉਹਨਾਂ ਲਈ ਦਸਮ ਪਾਤਸ਼ਾਹ ਜੀ ਦੀ ਬਾਣੀ ਹੀ ਕੋਈ ਨਹੀਂ ਲੱਗਦੀ। ਇਸ ਵਾਸਤੇ ਕੁਰਬਾਨ ਹੈ ਸਤਿਗੁਰੂ ਸਾਹਿਬ ਜੀ ਤੋਂ। ਗੁਰੂ ਸਾਹਿਬ ਜੀ ਅਰਬੀ ਅਤੇ ਫਾਰਸੀ ਦੇ, ਸੰਸਕ੍ਰਿਤ ਅਤੇ ਫਾਰਸੀ ਦੇ ਦੋ ਸ਼ਬਦਾਂ ਨੂੰ ਇਕੱਠਿਆਂ ਕਰ ਕਰਕੇ ਕਈ ਵਾਰ ਸ਼ਬਦ ਰਚੇ ਨੇ, ਜਿਸ ਤਰ੍ਹਾਂ ਜਾਪ ਸਾਹਿਬ ਬਾਣੀ ਦੇ ਵਿੱਚ ਵੀ। ਦੁਨੀਆਂ ਦਾ ਅੱਜ ਤੱਕ ਐਸਾ ਕੋਈ ਇਕੱਲਾ ਕਵੀ ਵਿਦਵਾਨ ਨਹੀਂ ਹੋਇਆ ਜਿਹੜਾ ਦੋ ਭਾਸ਼ਾਵਾਂ ਦੇ ਵਿੱਚੋਂ ਇੱਕ ਸ਼ਬਦ ਬਣਾ ਦੇਵੇ। ਇਹ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਰਚਨਾ ਹੈ। ਇੱਥੇ ਇਹ ਸਵਾਈਆ ਜਿਹੜਾ ਇਸ ਦਾ ਉਚਾਰਨ ਹੈ ਸੱਸਾ, ਇਹ ਸਵਈਏ ਦੇ ਰੂਪ ਵੀ ਦਸਮ ਬਾਣੀ ਦੇ ਅੰਦਰ ਕਈ ਤਰ੍ਹਾਂ ਦੇ ਨਾਲ ਆਉਂਦੇ ਹੈ। ਇੱਥੇ ਸੱਸਾ ਉੱਪਰ ਦੁਲਾਵਾਂ, ਪੈਰ 'ਚ ਵਾਹਵਾ ਅਤੇ ਯਈਏ ਨੂੰ ਕੰਨਾ, ਇਹਦਾ ਜਿਹੜਾ ਉਚਾਰਨ ਹੈ ਸਵਾਈਆ। ਸੱਸਾ ਵਾਹਵੇ ਨੂੰ ਦੁਲਾਵਾਂ, ਈੜੀ ਬਿਹਾਰੀ ਸਵਾਈਆ, ਇਸ ਦਾ ਉਚਾਰਨ ਸ਼ੁੱਧ ਕੀਤਾ ਜਾਂਦਾ। ਜੇ ਆਪਾਂ ਸਵਈਆ ਪੜ੍ਹੀਏ ਤਾਂ ਸੱਸੇ 'ਤੇ ਉੱਪਰ ਅਧਕ ਲੱਗਦਾ, ਫਿਰ ਦੁਲਾਵਾਂ ਕੱਟੀਆਂ ਜਾਂਦੀਆਂ ਨੇ। ਇਸ ਕਾਰਨ ਕਰਕੇ ਜਿੱਥੇ ਸੱਸਾ ਪੈਰ 'ਚ ਵਾਹਵਾ ਅਤੇ ਯਈਏ ਕੰਨਾ ਹੋਵੇ, ਉੱਥੇ ਸਵਈਆ ਉਚਾਰਨ ਕਰਨਾ। ਹੁਣ ਇੱਥੇ ਦੁਲਾਵਾਂ ਲੱਗੀਆਂ ਹੋਈਆਂ ਨੇ, ਇਸ ਕਾਰਨ ਕਰਕੇ ਇਹਦਾ ਜਿਹੜਾ ਉਚਾਰਨ ਹੈ ਸਵਾਈਆ, ਇਸ ਤਰ੍ਹਾਂ ਦਾ ਇਸਦਾ ਉਚਾਰਨ ਹੈ। ਹੁਣ ਦਸਮ ਪਾਤਸ਼ਾਹ ਜੀ ਸਵੈ ਮਤ ਅਨੁਵਾਦ ਬਾਣੀ ਦੀ ਰਚਨਾ ਕਰ ਰਹੇ ਹੈ। ਪਹਿਲਾਂ ਦੱਸਿਆ ਸੀ ਕਿ ਦੋ ਕਿਸਮ ਦੀ ਬਾਣੀ ਹੈ ਦਸਮ ਦੇ ਅੰਦਰ, ਇੱਕ ਹੈ ਪਰ ਮਤ ਅਨੁਵਾਦ ਬਾਣੀ ਦੀ ਰਚਨਾ, ਦੂਸਰਿਆਂ ਮਤਾਂ ਦਾ ਅਨੁਵਾਦ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਕਲਮ ਨਾਲ। ते जेड़ा स्वैमतनवाद बाणी दी रचना जिहड़ी श्री गुरु ग्रंथ साहिब जी दे नाल सिधांत रलदा है। हुण सवैये दे अंदर सतगुरु साहिब जी बचन उचारण करदे ने, पाए गए जब ते तुमरे, हे वाहिगुरु जी जदों तो आप जी दे चरणा नूं पकड़िया है
तब ते कुवांख तेरे नहीं आन्यो,
तदों तो वाहिगुरु जी असी अपने अखां दे हेठां किसे नूं नहीं लियाउणा कीता, तुहाडे तो बिना असी केवल तुहाडे ही उपासक हाँ।
राम रहीम पुराण करान,
इसे तरह जेडे कोई हिंदू मत दे अंदर महान राम जी होए हन, राम रहीम ते मुसलमाना दे जेड़ा पैगंबर रहीम होया है, पुराण कुरान सनातनी मत दे अंदर 18 पुराण ने, ते इसे तरह इस्लामी मत दे अंदर जेड़ियां 4 कुरान आदिक किताबां हन, अंजील तुरेत ते जंबूर ते कुरान, ये 4 किताबां इस्लामी मत दियां ने। इस तो आदिक लैके जेड़े ये पुराण हन ते किताबां हन अते राम जी हन, ते इसे तरह रहीम जेड़ा पैगंबर है ईसाई मा, इसे तरह इस्लाम मत दा
अनेक कहै मत एक न मन्यो,
इन्हां दी बाबत पुराणा दे विच ते किताबां दे विच इन्हां दी बाबत अनेक ही मत कथन कीते होए ने। सतगुरु कलगीधर साहिब जी कहिंदे पर असी इन्हां दे किसी मत नूं कोई नहीं मनना कीता।
सिमरत शास्त्र वेद सबै,
जिहड़ियां 27 सिमरतियां ने, 6 शास्त्र हन, सिमरत शास्त्र वेद सबै, जिहड़े सारे वेद ये सारे इन्हां दे सिधांत हन।
बहु भेद कहै हम एक ना जान्यो,
ये बहुत तरह तरह दे नाल वखरा वखरा उपदेश करदे ने, पर असी सतगुरु कलगीधर साहिब जी कहिंदे इन्हां नूं इन्हां दे सिधांत नूं यथार्थ नहीं जानना कीता।
श्री असपान कृपा तुमरी कर,
श्री असपान हथ दे अंदर कृपान खंडा पकड़न वाले वाहिगुरू जी, असी आप जी दे श्री असपान कृपा तुमरी कर, आप जी दी कृपा दे नाल ये दो शब्द गुरबाणी च आउंदे ने, एक कृपा एक कृपा, पैर च होवे ते कृपा, बराबर होवे ता कृपा, ये अर्थ दे विच कोई फर्क नहीं। हे वाहिगुरु आप जी की कृपा करके
मैं ना कहियो सब तो हे बखानियो,
ये जो कुछ बयान कीता है बाणी दे अंदर मैं नहीं, ये सारा कुछ तुहाडे बल दे नाल ही बयान कीता है।
दोहरा सगल द्वार कहो छाड़ के,
सतगुरु कलगीधर साहिब जी हुण दोहरा छंद उचारण करदे ने, दोहरा सोरठा ते इसे तरह ये जिहड़ा श्लोक इहदियां तकरीबन इक्को ही मात्रा होया करदियां ने, ये 24-24 मात्रा दे मन्ने जांदे ने, दोहरे दा उल्टा रूप सोरठा बन जांदा है, ते इसे तरह सोरठा ते दोहरा इन्हां दीयां इक्को ही मात्रा हुंदियां ने। हजूर कहिंदे वाहिगुरू सारे दरवाजे छड करके गयो तुहारो द्वार, असी आप जी दा दरवाजा आप जी दी शरण ग्रहण कर लई।
वाहिंग है की लाज अस,
ते वाहिगुरू जी साडी बांह पकड़ियां दी आप कृपा करके लज्जिया तुहानू है, इस वास्ते दास की लाज रखे मेहरबान, हे मेहरबान वाहिगुरू कृपा करके साडी लज्जिया हुण तुसीं रखो, असी तुहाडी शरण दे विच हाँ।
गोबिंद दास तुहार,
असी दास सेवक गोबिंद आप जी दे ही हाँ, इसे तरह दास गोबिंद आप जी दा है, सतगुरु आप कृपा करके सानू रख लैणा करो, साडी बांह पकड़ के आप जी रख लो। ये साहब श्री गुरु गोबिंद सिंह महाराज जी ने दास तो भाव है सेवक, उंज श्री गुरु गोबिंद सिंह साहिब महाराज पातशाह जी ने खालसा पंथ साजन तो कुछ समा पहला तकरीबन 3 साल पहला, क्योंकि बिक्रमी संमत 1757 दे विच खालसे पंथ की सिरजना की है, ये जिहड़ी चौपाई साहिब बाणी है ये 1753 बिक्रमी दे विच संपूर्ण की है, इस करके कुछ समा पहला खालसे पंथ की साजना तो श्री गुरु गोबिंद सिंह महाराज पातशाह जी ने यह बाणी की रचना की है, इस करके नाल इत्थे गोबिंद दास भी लिखा होया है कि असी गोबिंद दास सेवक आप जी दे हाँ, कृपा करके सतगुरु साहब जी सानू अपनी शरण दे विच रखो, ये सतगुरु गुरु गोबिंद सिंह महाराज पातशाह जी ने कृपा की, रहमतां बख्शसां कीतियां, आपां रल मिल के संगत जी बाणी की विचार सांझी की है, बेअंत प्रकार दियां होईयां भुल्लां गलतियां सतगुरु साहब आप गुरु की साध संगत जी ने खिमा करनियां, दास बहुत बहुत आप समूह संगतां दा तहे दिलों धन्नवाद करदा हाँ, और बहुत ही सत्कारयोग समुची कमेटी इस अस्थान के प्रबंधकों का भी दास बहुत बहुत धन्नवाद करदा हाँ। साहब सतगुरु श्री गुरु ग्रंथ साहिब महाराज जी का कोट आन कोट धन्नवाद है, शुक्र है। ਆਪ ਸੰਗਤਾਂ ਦੇ ਦਰਸ਼ਨ ਦੀਦਾਰ ਹੋਏ। ਆਪ ਸਭ ਸੰਗਤਾਂ ਨੇ ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਖਿਮਾ ਕਰਨੀਆਂ ਜੀ। ਦਾਸ ਤੋਂ ਬੋਲਦਿਆਂ ਹੋਇਆਂ ਆਪ ਸੰਗਤਾਂ ਨੇ ਔਗਣ ਨਾ ਚਿਤਾਰਨਾ। ਜੋ ਕੁਝ ਆਪਾਂ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣਦੇ ਵਿਚਾਰਦੇ ਹਾਂ, ਸੰਗਤ ਜੀ ਆਪਣੇ ਮਨ ਦੇ ਵਿੱਚ ਵੱਸ ਜਾਵੇ, ਆਪਣਾ ਜੀਵਨ ਸਫਲਾ ਬਣ ਜਾਏਗਾ। ਇਹਨਾਂ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕ ਹਾਂ। ਹੁਣ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਦੋਹਰਾ ਸਗਲ ਦਵਾਰ ਕਉ ਛਾੜ ਕੈ ਗਹਿਓ ਤਹਾਰੋ ਦਵਾਰ, ਬਾਹਿੰਗ ਹੈ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।